ਕੀਤੀ ਜਦ ਵੀ ਅਜੀਤ ਜੁਝਾਰ ਵੇਖਦਾ ਤੇ ਜੋਰਾਵਰ ਫਤਿਹ ਸਿੰਘ ਜੀ ਕਿਣੇ ਦੀਵਾਰ ਵੇਖਦਾ ਚਾਂਦਨੀ ਚੌਕ ਵਿੱਚ ਮੈਂ ਵੇਖਦਾ ਬਲਿਦਾਨ ਬਾਪੂ ਦਾ ਤੇ ਗੁਜਰੀ ਮਾਂ ਉਹ ਉੱਚੜਾ ਬੁਰਜ ਠੰਡਾ ਠਾਰ ਵੇਖਦਾ ਜੀਵਨ ਭਰ ਲੜਾਈ ਕਿੰਜ ਲੜੀਏ ਹੱਕ ਤੇ ਸੱਚ ਦੀ ਤੁਹਾਡੇ ਹੱਥ ਵਿੱਚ ਜਦ ਪਾਤਸ਼ਾਹ ਤਲਵਾਰ ਵੇਖਦਾ ਤੁਹਾਡੇ ਹੱਥ ਵਿੱਚ ਜਦ ਪਾਤਸ਼ਾਹ ਤਲਵਾਰ ਵੇਖਦਾ ਚਮਕੌਰ ਦੀ ਕੱਚੀ ਗੜੀ ਨਾਲ ਸਾਡੇ ਕਿਸ਼ਤੇ ਨੇ ਕਿਹੜੀ ਦੀਵਾਰ ਸੁੱਤੇ ਮਾਸੂਮ ਫਰਿਸ਼ਤੇ ਨੇ ਚਮਕੌਰ ਦੀ ਕੱਚੀ ਗੜੀ ਨਾਲ ਸਾਡੇ ਕਿਸ਼ਤੇ ਨੇ ਕਿਹੜੀ ਦੀਵਾਰ ਸੁੱਤੇ ਮਾਸੂਮ ਫਰਿਸ਼ਤੇ ਨੇ ਪੜਿਓ ਇਤਿਹਾਸ ਬੋਲ ਕੇ ਪੜਿਓ ਇਤਿਹਾਸ ਬੋਲ ਕੇ ਕਰਿਓ ਪੜਤਾਲਾਂ ਨੂੰ ਚੱਲੀਏ ਜੀ ਤੀਰਥ ਚੜਾਵਣ ਗੋਬਿੰਦ ਦੇ ਲਾਲਾਂ ਨੂੰ ਚੱਲੀਏ ਜੀ ਤੀਰਥ ਚੜਾਵਣ ਗੋਬਿੰਦ ਦੇ ਲਾਲਾਂ ਨੂੰ ਚੱਲੀਏ ਜੀ ਤੀਰਥ ਚੜਾਵਣ ਹੱਥੀ ਸਤਿਗੁਰਾਂ ਬਣਾਏ ਤਲਵਾਰਾਂ ਨੇ ਗੋਬਿੰਦ ਸਜਾ ਕੇ ਚੰਦ ਨੂੰ ਖੁਦ ਭੇਜੇ ਨੇ ਪੁੱਤਰ ਗੋਬਿੰਦ ਸਜਾ ਕੇ ਚੰਦ ਨੂੰ ਖੁਦ ਭੇਜੇ ਨੇ ਜਾਂਦੇ ਨੇ ਤੀਰ ਚੀਰ ਤੇ ਜਾਂਦੇ ਨੇ ਤੀਰ ਚੀਰ ਤੇ ਮੁਗਲਾਂ ਦੀਆਂ ਢਾਲਾਂ ਨੂੰ ਚੱਲੀਏ ਪਾਵਣ ਗੋਬਿੰਦ ਦੇ ਲਾਲਾਂ ਨੂੰ ਚੱਲੀਏ ਪਾਵਣ ਗੋਬਿੰਦ ਦੇ ਲਾਲਾਂ ਨੂੰ ਚੱਲੀਏ ਪਾਵਣ ਪਰਖਾਂ ਦੀਆਂ ਘੜੀਆਂ ਜਿੰਦਾਂ ਨੀਹਾਂ ਵਿੱਚ ਖੜੀਆਂ ਨੇ ਦੀਨ ਮਨਵਾਉਣੀ ਅੜੀਆਂ ਸੂਬੇ ਨੇ ਫੜੀਆਂ ਨੇ ਮਨਵਾਉਣੀ ਅੜੀਆਂ ਸੂਬੇ ਨੇ ਫੜੀਆਂ ਨੇ ਦੇਂਦਾ ਏ ਲਾਲਚ ਤੇ ਦੇਂਦਾ ਏ ਲਾਲਚ ਤੇ ਧਮਕਾਉਂਦਾ ਬਾਲਾਂ ਨੂੰ ਚੱਲੀਏ ਤੀਰਥ ਚੜਾਵਣ ਗੋਬਿੰਦ ਦੇ ਲਾਲਾਂ ਨੂੰ ਚੱਲੀਏ ਤੀਰਥ ਚੜਾਵਣ ਗੋਬਿੰਦ ਦੇ ਲਾਲਾਂ ਨੂੰ ਚੱਲੀਏ ਤੀਰਥ ਚੜਾਵਣ ਸੋਚੋ ਇੱਕ ਵਾਰ ਤੁਸੀਂ ਸਰਸਾ ਦੇ ਕੰਡੇ ਖੜਕੇ ਸੋਚੋ ਇੱਕ ਵਾਰ ਤੁਸੀਂ ਜੁੜਦੇ ਨਾਰਾਜ ਕਾਕੜੇ ਜੁੜਦੇ ਨਾਰਾਜ ਕਾਕੜੇ ਉੱਤਰ ਸਵਾਲਾਂ ਨੂੰ ਚੱਲੀਏ ਤੀਰਥ ਚੜਾਵਣ ਗੋਬਿੰਦ ਦੇ ਲਾਲਾਂ ਨੂੰ ਚੱਲੀਏ ਤੀਰਥ ਚੜਾਵਣ ਗੋਬਿੰਦ ਦੇ ਲਾਲਾਂ ਨੂੰ ਚੱਲੀਏ ਤੀਰਥ ਚੜਾਵਣ
ਸਿੱਖੀ ਦੇ ਰਸਤੇ ਤੋਰਿਆ ਸਿੱਖੀ ਦੇ ਰਸਤੇ ਤੋਰਿਆ ਪੰਜਾਬ ਦੀ ਜਵਾਨੀ ਨੂੰ ਸਦਾ ਚੇਤੇ ਰੱਖਾਂਗੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਬੱਬਰ ਸ਼ੇਰਾਂ ਦੀ ਕੁਰਬਾਨੀ ਨੂੰ ਬੱਬਰ ਸ਼ੇਰਾਂ ਦੀ ਕੁਰਬਾਨੀ ਨੂੰ ਅੱਜ ਫੇਰ ਉਸ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਦੀ ਮਿਹਰ ਹੋਈ ਹੈ ਅਤੇ ਆਪ ਜੀ ਦੀਆਂ ਦੁਆਵਾਂ ਅਤੇ ਅਸੀਸਾਂ ਦੇ ਸਦਕਾ ਆਪ ਜੀ ਦੀ ਸੇਵਾ ਦੇ ਵਿੱਚ ਗੁਰਮਤਿ ਵਿਚਾਰ ਪ੍ਰੋਗਰਾਮ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ ਜਿੰਨੇ ਵੀ ਗੁਰਮਾਜ ਭਾਈ ਮੇਰੇ ਨਾਲ ਇਸ ਸਮੇਂ ਜੁੜ ਬੈਠੇ ਨੇ 104.6 ਦੇ ਮਾਧਿਅਮ ਦੇ ਨਾਲ ਸਾਂਝ ਪਾਈ ਹੈ। ਸਾਰੇ ਹੀ ਰਸਨਾਂ ਨੂੰ ਕਰੋ ਪਵਿੱਤਰ, ਗੁਰਾਂ ਵੱਲੋਂ ਦਿੱਤੀ ਹੋਈ ਗੁਰਫਤਿਹ ਨੂੰ ਕਰੋ ਪ੍ਰਵਾਨ। ਲਵਾਓ ਆਪਣੀ ਤੇ ਮੇਰੀ ਹਾਜ਼ਰੀ, ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਲ ਨਾਲ ਆਪ ਸਾਰਿਆਂ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ, ਜੋ ਪਿਛਲੇ ਦਿਨਾਂ ਦੇ ਦੌਰਾਨ 5 ਜਨਵਰੀ ਨੂੰ ਲੰਘ ਕੇ ਉਹਨਾਂ ਦਾ ਪੁਰਬ ਗਿਆ ਹੈ ਜੀ। ਇਸ ਦੇ ਨਾਲ ਹੀ ਜੋ ਇਹ ਪੁਰਬ ਹੈ, ਮੂਲ ਨਾਨਕਸ਼ਾਹੀ ਕੈਲੰਡਰ ਜੋ 2003 ਦੇ ਵਿੱਚ ਸਿੱਖ ਕੌਮ ਦੀ ਝੋਲੀ ਪਿਆ ਸੀ, ਉਹਦੇ ਮੁਤਾਬਕ 5 ਜਨਵਰੀ 2018 ਨੂੰ ਸਾਹਿਬ ਕਮਾਲ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਲੰਘ ਕੇ ਗਿਆ। ਸੋ ਨਾਲ ਨਾਲ ਆਪ ਜੀ ਨੂੰ ਅੰਗਰੇਜ਼ੀ ਵਰ੍ਹੇ ਦੀ ਲੱਖ ਲੱਖ ਵਧਾਈ ਹੋਵੇ। 2017 ਦੇ ਵਿੱਚ ਜਿਵੇਂ ਤੁਸੀਂ ਹਰੇਕ ਤਰ੍ਹਾਂ ਦੇ ਨਾਲ ਸਾਥ ਦਿੱਤਾ ਹੈ, ਪ੍ਰੋਗਰਾਮ ਦੇ ਰਾਹੀਂ, ਕਾਲਜ ਰਾਹੀਂ ਆਪਣੇ ਵਿਚਾਰ ਵੀ ਦਿੱਤੇ, ਸਾਡੇ ਨਾਲ ਸਾਂਝ ਪਾਈ, ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਨਾਲ ਨਾਲ ਆਪ ਜੀ ਨੇ ਦੇ ਨਾਲ ਅਸੀਂ ਜੋ ਵਾਅਦਾ 2017 ਦੇ ਵਿੱਚ ਸਟਾਰਟਿੰਗ ਦੇ ਵਿੱਚ ਅਰਲੀ 2017 ਦੇ ਵਿੱਚ ਕੀਤਾ ਸੀ, ਉਸੇ ਤਰ੍ਹਾਂ ਹੀ ਅੱਜ 2018 ਦੇ ਵਿੱਚ ਵੀ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਜੋ ਵਿਸ਼ੇ, ਜੋ ਕੰਸਰਨ ਸਾਡੀ ਕੌਮ ਦੇ ਨੇ, ਜੋ ਮਸਲੇ ਸਾਡੀ ਕੌਮ ਦੇ ਨੇ, ਜੋ ਕਿਰਦਾਰ ਸਾਡਿਆਂ ਲੀਡਰਾਂ ਦੇ ਨੇ, ਜੋ ਕਹਿਣ ਦਾ ਭਾਵ ਕਿ ਜਿੱਥੇ ਵੀ ਕਿਤੇ ਸਿੱਖੀ ਨੂੰ ਢਾਹ ਲੱਗਣ ਦੀ ਗੱਲ ਆਉਂਦੀ ਹੈ, ਉਹਦੇ 'ਤੇ ਗੁਰੂ ਦੀ ਕਿਰਪਾ ਦੇ ਨਾਲ ਅਤੇ ਆਪ ਜੀ ਦੀਆਂ ਅਸੀਸਾਂ ਦੁਆਵਾਂ ਦੇ ਨਾਲ ਜਿਸ ਤਰ੍ਹਾਂ 2017 ਦੇ ਵਿੱਚ ਪ੍ਰੋਗਰਾਮ ਕੀਤੇ ਨੇ, ਉਸੇ ਤਰ੍ਹਾਂ ਹੀ ਆਪ ਜੀ ਦੀਆਂ ਅਸੀਸਾਂ, ਗੁਰੂ ਸਾਹਿਬਾਨ ਦੀ ਬਖਸ਼ਿਸ਼ ਦੇ ਮੁਤਾਬਕ ਉਹਨਾਂ ਦੀਆਂ ਖੁਸ਼ੀਆਂ ਲੈਣ ਦੀ ਜਿਹੜੀ ਗੱਲ ਹੈ, ਜਿਸ ਤਰੀਕੇ ਨਾਲ 2017 ਵਿੱਚ ਅਸੀਂ ਆਪ ਦੇ ਨਾਲ ਜੋ ਵਾਅਦੇ ਕੀਤੇ ਸੀ, ਉਸੇ ਤਰ੍ਹਾਂ ਦੇ ਵਾਅਦੇ 2018 ਦੇ ਵਿੱਚ ਵੀ ਕਰਦੇ ਹਾਂ ਕਿ ਸੱਚ ਦੀ ਗੱਲ, ਚਾਹੇ ਉਹ ਮੇਰੀ ਹੋਵੇ ਜਾਂ ਕਿਸੇ ਹੋਰ ਦੀ ਹੋਵੇ ਜਾਂ ਕੋਈ ਵੀ ਹੋਵੇ, ਜਿਸ ਦੇ ਵਿੱਚ ਕੌਮ ਦੀ ਕਿਤੇ ਨਾ ਕਿਤੇ ਕੌਮ ਨੂੰ ਕੌਮੀ ਪੱਧਰ ਦੇ ਉੱਤੇ ਨਮੋਸ਼ੀ ਸਹਿਣੀ ਪਵੇ, ਉਹਦੇ 'ਤੇ ਵਿਚਾਰ ਚਰਚਾ, ਸਾਡੇ ਲੀਡਰਾਂ ਦਾ ਕਿਰਦਾਰ ਕਿਸ ਤਰੀਕੇ ਦੇ ਨਾਲ ਜਾਲ ਵਿਛਿਆ ਪਿਆ ਹੈ ਆਲੇ ਦੁਆਲੇ, ਉਹਦੇ ਪੋਲ ਜਿਵੇਂ 2017 ਵਿੱਚ ਖੋਲ੍ਹੇ ਨੇ, ਅਤੇ ਇਸੇ ਤਰ੍ਹਾਂ ਹੀ 2018 ਦੇ ਵਿੱਚ ਵੀ ਗੁਰੂ ਅੱਗੇ ਅਰਦਾਸ ਕਰਦੇ ਹਾਂ ਅਤੇ ਆਪ ਸਾਰਿਆਂ ਦੀਆਂ ਅਸੀਸਾਂ ਅਤੇ ਦੁਆਵਾਂ ਦੀ ਬਦੌਲਤ ਆਪ ਜੀ ਨਾਲੇ ਪਰਨ ਕਰਨਾ ਚਾਹੁੰਦੇ ਹਾਂ ਕਿ ਇਸ ਵਰ੍ਹੇ ਵੀ ਅਸੀਂ ਆਪ ਜੀ ਦੀ ਸੋਚ ਦੇ ਉੱਤੇ ਖਰੇ ਨਿੱਤਰ ਸਕੀਏ, ਖਰੇ ਉੱਤਰ ਸਕੀਏ, ਆਪ ਜੀ ਦੀ ਸੋਚ ਦੇ ਮੁਤਾਬਕ ਆਪ ਜੀ ਦੀ ਝੋਲੀ ਦੇ ਵਿੱਚ ਵਧੀਆ ਤੋਂ ਵਧੀਆ ਤਰੀਕੇ ਦੇ ਨਾਲ ਪ੍ਰੋਗਰਾਮ ਲੈ ਕੇ ਪੇਸ਼ ਹੋਈਏ ਇਸ 2018 ਦੇ ਵਿੱਚ ਵੀ। ਇਸ ਦੇ ਨਾਲ ਹੀ ਬਹੁਤ ਅਹਿਮ ਮੁੱਦੇ ਕੌਮ ਦੇ ਵਿੱਚ ਅਕਸਰ ਹੀ ਸਾਨੂੰ ਵੇਖਣ ਨੂੰ ਮਿਲਦੇ ਨੇ। ਕੈਨੇਡਾ ਦੀ ਧਰਤੀ ਦੇ ਵਿੱਚ ਗੁਰੂ ਦਾ ਖਾਲਸਾ, ਸਿੱਖ ਕੌਮ ਪੂਰੀ ਪ੍ਰਫੁੱਲਤਾ ਵਿੱਚ ਦਿਨ ਬਰ ਦਿਨ ਵੱਧਦੀ ਜਾ ਰਹੀ ਹੈ। ਪਹਿਚਾਣ ਦੀ ਗੱਲ ਕਰਦੇ ਹਾਂ, ਸੋਚ ਦੀ ਗੱਲ ਕਰਦੇ ਹਾਂ, ਬਹੁਤ ਵੱਡੀਆਂ ਮਕਾਮਾਂ ਸਾਡੀ ਕੌਮ ਨੇ ਤੈਅ ਕਰ ਲਈਆਂ ਨੇ। ਇਸੇ ਤਰ੍ਹਾਂ ਹੀ ਦੇਸ਼ ਵਿਦੇਸ਼ ਦੇ ਵਿੱਚ, ਆਸਟ੍ਰੇਲੀਆ, ਕੁਝ ਕੁ ਨਿਊਜ਼ੀਲੈਂਡ ਦੇ ਵਿੱਚ ਵੀ ਦੇਖਣ ਨੂੰ ਮਿਲਦਾ, ਕਿਤੇ ਕਿਤੇ ਮਿਲਦਾ ਹੈ, ਇਹ ਸੱਚਾਈ ਹੈ। ਹਰ ਰੋਜ਼ ਸਾਨੂੰ ਕੌਮ ਦੀ ਜਿਹੜੀ ਵਿਲੱਖਣਤਾ ਦੀ ਗੱਲ ਹੈ ਜਾਂ ਉਹ ਬਹੁਤ ਘੱਟ ਮਿਲਦੀ ਹੈ, ਪਰ ਮਿਲਦੀ ਹੈ। ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੇ ਉੱਥੇ ਸਾਡੇ ਸੂਝਵਾਨ ਸਿੱਖ ਨੇ, ਜਿਨ੍ਹਾਂ ਤੋਂ ਗੁਰੂ ਸੇਵਾ ਲੈ ਰਿਹਾ, ਬਹੁਤ ਵਧੀਆ ਤਰੀਕੇ ਦੇ ਨਾਲ ਉਹ ਆਪਣਾ ਮਕਾਮ ਜਿਹੜਾ ਚੜ੍ਹਦੀ ਕਲਾ ਦੇ ਵੱਲੋਂ ਕੌਮ ਨੂੰ ਰੋਸ਼ਨਾਈ ਦੇਣ ਦੇ ਲਈ ਆਪਣੇ ਕੰਮ ਕਰ ਰਿਹਾ ਹੈ। ਸੋ ਇਸ ਦੇ ਨਾਲ ਹੀ ਜਿੱਥੇ ਆਪਾਂ ਇਹਨਾਂ ਵਿਚਾਰਾਂ ਦੇ ਨਾਲ ਜੁੜਨਾ ਹੈ, ਕੈਨੇਡਾ ਦੇ ਵਿੱਚ ਪਿਛਲੇ ਦਿਨਾਂ ਦੇ ਦੌਰਾਨ ਉੱਥੇ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਇੱਕ ਬਹੁਤ ਵੱਡਾ ਸਟੈਪ, ਜਿਹੜਾ ਇੱਕ ਬਹੁਤ ਵੱਡੀ ਜਾਗਰਤੀ ਮੈਂ ਕਹਿ ਸਕਦਾ ਇਸ ਨੂੰ, ਉਹ ਇੱਕ ਬਹੁਤ ਵਧੀਆ ਉਪਰਾਲਾ ਬਹੁਤ ਵਧੀਆ ਕੰਮ ਕੀਤਾ ਹੈ ਉਹ ਕੰਮ ਇਹ ਸੀ ਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਇਕੱਠਿਆਂ ਹੋ ਕੇ ਇਹ ਇੱਕ ਵਾਅਦਾ ਕਰ ਦਿੱਤਾ ਹੈ ਕਿ ਹਿੰਦੁਸਤਾਨੀ ਗੌਰਮੈਂਟ ਦੇ ਹਾਕਮ ਜਾਂ ਉੱਥੇ ਦਾ ਹਾਈ ਕਮਿਸ਼ਨਰ ਜਾਂ ਉਹਦੇ ਕੋਈ ਅਹੁਦੇਦਾਰ ਜਾਂ ਕੋਈ ਇੰਡੀਆ ਤੋਂ ਆਉਂਦੇ ਕੋਈ ਹੋਰ ਜਿਨ੍ਹਾਂ ਦਾ ਸਿੱਧਾ ਸੰਬੰਧ ਸਰਕਾਰਾਂ ਨਾਲ ਜੁੜਦਾ ਹੋਵੇ ਉਹਨਾਂ ਨੂੰ ਗੁਰਦੁਆਰਿਆਂ ਦੀਆਂ ਸਟੇਜਾਂ ਦੇ ਉੱਤੋਂ ਸਨਮਾਨਿਤ ਨਹੀਂ ਕੀਤਾ ਜਾਵੇਗਾ ਉਹਨਾਂ ਨੂੰ ਗੁਰਦੁਆਰੇ ਦੀਆਂ ਸਟੇਜਾਂ 'ਤੇ ਬੋਲਣ ਨਹੀਂ ਦਿੱਤਾ ਜਾਵੇਗਾ ਹਾਂ ਇਹ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਗੱਲ ਇੱਕ ਵੱਖਰੀ ਹੈ ਕਿ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਐਜ਼ ਸੰਗਤ ਹਾਜ਼ਰੀ ਭਰ ਸਕਦੇ ਨੇ ਪਰ ਉਹਨਾਂ ਨੂੰ ਕੁਛ ਸਪੈਸ਼ਲ ਉਹਨਾਂ ਦੀ ਆਓ ਭਗਤ ਨਹੀਂ ਕੀਤੀ ਜਾਵੇਗੀ ਉਹ ਜੋ ਵਿਚਾਰ ਜੋ ਉਹਨਾਂ ਨੇ ਮੀਡੀਆ ਦੇ ਵਿੱਚ ਉਹਦੀ ਸਟੇਟਮੈਂਟ ਆਈ ਹੈ ਪਹਿਲਾਂ ਉਸ ਦੇ ਨਾਲ ਜੁੜਦੇ ਹਾਂ ਫਿਰ ਅਗਲੀ ਗੱਲਬਾਤ ਅਤੇ ਇਸ ਦਾ ਜਿਹੜੀ ਵਿਚਾਰ ਚਰਚਾ ਹੈ ਇਹਦੇ ਵੱਲ ਨੂੰ ਮੈਂ ਆਪ ਜੀ ਨੂੰ ਲੈ ਕੇ ਜਾਵਾਂਗਾ ਅਤੇ ਤੁਸੀਂ ਫੋਨ ਕਰ ਸਕਦੇ ਹੋ ਜੀ 815-8100 ਦੇ ਉੱਪਰ ਆਪ ਸਾਰਿਆਂ ਨੂੰ ਦਸਮ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀ ਅਤੇ ਨਵੇਂ ਵਰ੍ਹੇ ਦੀ ਲੱਖ ਲੱਖ ਵਧਾਈ ਹੋਵੇ ਥੋੜ੍ਹੀ ਜਿਹੀ ਪਲੇ ਅਪ ਜਿਹੜੀ ਹੈ ਉਹਦੇ ਵਿੱਚ ਪ੍ਰੋਬਲਮ ਆ ਰਹੀ ਹੈ ਅਤੇ ਮੈਂ ਕੋਸ਼ਿਸ਼ ਕਰਾਂਗਾ ਕਿ ਆਪ ਜੀ ਨੂੰ ਇਸ ਵਿਚਾਰ ਦੇ ਨਾਲ ਜ਼ਰੂਰ ਜੋੜਾਂ ਤਾਂ ਕਿ ਸਾਨੂੰ ਪਤਾ ਲੱਗ ਸਕੇ ਇਸ ਦੇ ਨਾਲ ਹੀ ਹਿੰਦੁਸਤਾਨ ਦਾ ਮੀਡੀਆ ਪਿੱਟ ਪਿੱਟ ਕੇ ਕੀ ਕਹਿ ਰਿਹਾ ਹੈ ਉਹਦੇ 'ਤੇ ਵੀ ਆਪਾਂ ਜ਼ਰੂਰ ਰਹਿੰਦੇ ਪ੍ਰੋਗਰਾਮ ਦੇ ਦੌਰਾਨ ਚੱਲਦੇ ਪ੍ਰੋਗਰਾਮ ਦੇ ਦੌਰਾਨ ਵਿਚਾਰ ਕਰਦੇ ਚੱਲਾਂਗੇ ਆਓ ਟਰਾਈ ਫਿਰ ਕਰਦੇ ਹਾਂ ਕੋਸ਼ਿਸ਼ ਕਰਦੇ ਹਾਂ ਸੁਣਦੇ ਹਾਂ ਇਸ ਵਿਚਾਰ ਨੂੰ
ਗੁਰੂ ਪਿਆਰੀ ਸਾਹਿਬ ਸਿੰਘ ਜੀ ਕੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਰਗ ਦੇ ਉੱਤੇ ਚੱਲਦੇ ਹੋਏ ਜਿਹੜੇ ਉਹਨਾਂ ਦੇ ਬਚਨ ਆ ਤੇ ਜਿਹੜਾ ਖਾਲਸੇ ਦਾ ਕੰਮ ਆ ਤੇ ਉਹ ਆਪ ਇਸ ਸ੍ਰਿਸ਼ਟੀ ਤੇ ਕੀ ਕਰਨ ਆਏ ਸੀ ਮਹਾਰਾਜ ਦਾ ਪ੍ਰਵਾਨ ਸੀਗਾ ਕਿ ਧਰਮ ਚਲਾਵਣ ਸੰਤ ਉਬਾਰਨ ਦੁਸ਼ਟ ਸਗਨ ਤੋਂ ਮੂਲ ਉਬਾਰਨ ਜਿੱਥੇ ਜਿਹੜੇ ਸਿਧਾਂਤ ਸਾਨੂੰ ਮਿਲੇ ਆ ਇਹ ਜਿਹੜੇ ਤਿੰਨ ਸਿਧਾਂਤ ਜਿਹੜੇ ਗੁਰੂ ਸਾਹਿਬ ਨੇ ਆਪ ਲੈ ਕੇ ਸ੍ਰਿਸ਼ਟੀ ਚ ਆਏ ਆ ਇਹ ਸਾਨੂੰ ਮੁੱਖ ਰੱਖਣੇ ਚਾਹੀਦੇ ਆ ਜਦੋਂ ਵੀ ਕੋਈ ਗੱਲ ਗੁਰਦੁਆਰਾ ਸਾਹਿਬ ਦੇ ਆਜ਼ਾਦ ਸਥਾਨ ਤੋਂ ਹੁੰਦੀ ਹੈ ਇਹ ਸਾਡੇ ਮਨ ਚ ਇਹ ਖਿਆਲ ਆਉਣਾ ਚਾਹੀਦਾ ਹੈ ਕਿ ਅਸੀਂ ਕਿਹਨੂੰ ਸੰਬੋਧਨ ਕਰ ਰਹੇ ਹਾਂ ਕਿੱਥੇ ਅਸੀਂ ਖੜੇ ਹਾਂ ਜਿਹੜੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਇਸ ਸਥਾਨ ਤੇ ਠੀਕ ਸੱਚਦੀ ਹੈ ਜਾਂ ਨਹੀਂ ਜਦੋਂ ਗੁਰੂ ਖਾਲਸਾ ਪੰਥ ਜੀ ਇੱਥੇ ਤਿਆਰ ਕੀਤਾ ਗਿਆ ਸੀ ਗੁਰੂ ਵੱਲੋਂ ਤੇ ਉਹਨਾਂ ਨੇ ਫਰਮਾਇਆ ਸੀ ਕਿ ਅਸੁਰ ਸੰਘਾਰ ਵੇਖੋ ਸੰਕਟ ਨਿਵਾਰ ਵੇਖੋ ਦੁਰਜਨ ਕੇ ਮਾਰ ਵੇਖੋ ਖਾਲਸਾ ਬਣਾਇਆ ਹੋਇਆ ਜਿਹੜਾ ਆਪ ਮਕਸਦ ਲੈ ਕੇ ਆਏ ਸੀਗੇ ਉਹੀ ਮਕਸਦ ਖਾਲਸੇ ਨੂੰ ਸੌਂਪ ਦਿੱਤਾ ਸੀਗਾ ਇਹ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਕਿ ਜਿਹੜੇ ਕਦਮ ਚੁੱਕੇ ਗਏ ਆ ਦੁਨੀਆਂ ਭਰ ਦੇ ਚੁੱਕ ਰਹੇ ਆ ਜਿਹੜੀ ਹਿੰਦੁਸਤਾਨ ਦੀ ਸਰਕਾਰ ਆ ਤੇ ਉਹਨਾਂ ਦੇ ਜਿਹੜੇ ਨੁਮਾਇੰਦੇ ਆ ਇੰਡੀਅਨ ਕੌਂਸਲ ਅਫੀਸ਼ਲਸ ਆ ਹਾਈ ਕਮਿਸ਼ਨਰ ਦੇ ਆਫਿਸ ਆ ਉਹਨਾਂ ਦੇ ਇਲੈਕਟਿਡ ਅਫੀਸ਼ਲਸ ਆ ਜਿਹੜੇ ਇੱਥੇ ਆ ਕੇ ਸਾਡੇ ਵਿੱਚ ਵਿਚਰਦੇ ਆ ਕਿਉਂ ਵਿਚਰਦੇ ਆ ਪਿਛਲੇ 30-35 ਸਾਲ ਦਾ ਕਿਹੜਾ ਇਹ ਇਤਿਹਾਸ ਆ ਕਿ ਅੱਜ ਇਹ ਜਿਹੜਾ ਫੋਰਮਲ ਡੈਕਲਰੇਸ਼ਨ ਇਹ ਕਦਮ ਚੁੱਕਣੇ ਪਏ ਸਿਰਫ ਇੱਥੇ ਦੇ 15-20-25-30 ਗੁਰਦੁਆਰੇ ਨਹੀਂ ਕੈਨੇਡਾ ਦੇ 100 ਤੋਂ ਵੱਧ ਗੁਰਦੁਆਰਾ ਸਾਹਿਬ ਜਿਹੜੇ ਯੂਕੇ ਚ ਆਪਣੇ ਕਦਮ ਚੁੱਕ ਰਹੇ ਆ ਜਰਮਨੀ ਚ ਗੱਲ ਹੋ ਰਹੀ ਹੈ ਆਸਟ੍ਰੇਲੀਆ ਚ ਹੋ ਰਹੀ ਹੈ ਅੱਜ ਸਵੇਰੇ 90 ਤੋਂ ਵੱਧ ਗੁਰਦੁਆਰੇ ਨੇ ਅਮਰੀਕਾ ਦੇ ਵਿੱਚ ਇਹ ਵੀ ਕਹਿ ਦਿੱਤਾ ਕਿ ਅਸੀਂ ਵੀ ਇੱਥੇ ਪਾਲਣਾ ਕਰਨੀ ਹੈ ਕਿ ਕਿਉਂ ਹੋ ਰਿਹਾ ਹੈ ਕਿ ਕਾਰਨ ਜਿਹੜੇ ਆ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਕਿ ਇੱਥੇ ਵੈਨਕੂਵਰ ਦੇ ਵਿੱਚ ਵੀ ਅਸੀਂ ਦੇਖ ਸਕਦੇ ਹਾਂ ਕਿ ਪਿਛਲੇ 30-35 ਸਾਲਾਂ ਦੇ ਵਿੱਚ ਕੀ ਹੋ ਰਿਹਾ ਹੈ ਕਿ ਜਿਹੜਾ ਸਿੱਖ ਦਾ ਕੰਮ ਹੈ ਅਸੀਂ ਗੁਰਦੁਆਰੇ ਗੱਲ ਕਰਨੀ ਹੈ ਸਾਡਾ ਜਿਹੜਾ ਮੁੱਢਲਾ ਨਾਤਾ ਆ ਉਹ ਗੁਰੂ ਖਾਲਸਾ ਪੰਥ ਦੇ ਨਾਲ ਹੀ ਹੈ ਹੋਰ ਕਿਤੇ ਨਹੀਂ ਹੋ ਸਕਦਾ ਤੇ ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਜੇ ਨਾਤਾ ਹੋਵੇ ਤੇ ਸਾਨੂੰ ਇੱਥੇ ਇਹੋ ਜਿਹੀ ਖੁੱਲ੍ਹ ਕੇ ਗੱਲ ਕਰਨੀ ਪੈਣੀ ਹੈ ਕਿ ਸਿਰਫ ਇਹ ਆਜ਼ਾਦ ਸਥਾਨ ਦੇ ਵਿੱਚ ਗੁਰੂ ਦੀ ਗੱਲ ਨਹੀਂ ਚੱਲ ਸਕਦੀ ਜਾਂ ਕੋਈ ਬਾਹਰਲੀ ਸਰਕਾਰ ਦੀ ਕਿਸੇ ਦਬਾਅ ਥੱਲੇ ਕਿਸੇ ਡਰ ਦੇ ਥੱਲੇ ਹੋ ਕੇ ਅਸੀਂ ਇਹ ਗੱਲ ਨਹੀਂ ਕਰ ਸਕਦੇ। ਤੋ ਅਗਲੇ 20-25 ਮਿੰਟਾਂ ਦੇ ਵਿੱਚ ਮੈਂ ਤੁਹਾਡੇ ਨਾਲ ਇਹ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਹਾਂ। ਹੋ ਸਕਦਾ ਹੈ ਮੇਰੇ ਸਮਝਾਉਣ ਦੇ ਵਿੱਚ ਕੀ ਕਮੀਆਂ ਰਹਿ ਜਾਣ, ਇਸ ਲਈ ਅਸੀਂ ਅਕੰਫਰਟੇਬਲ ਹਾਂ ਕਿ ਅਸੀਂ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਹਾਂ। ਕਿਸੇ ਵੀ ਮਾਈ ਭਾਈ ਨੇ ਕੋਈ ਵੀ ਗੱਲ ਉਹਨੂੰ ਦਿਲ ਨੂੰ ਸੱਟ ਵੱਜਦੀ ਹੈ, ਇੱਥੇ ਲੰਗਰ ਹਾਲ ਦੇ ਵਿੱਚ ਬਾਹਰ ਗੁਰੂ ਦਰਬਾਰ ਚ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹਾਂ ਕਿ ਸਾਡੀ ਤੁਹਾਡੀ ਜਿਹੜੀ ਗੱਲ ਹੈ ਇਸਨੂੰ ਠੀਕ ਨਹੀਂ ਲੱਗੀ, ਅਸੀਂ ਹੋਰ ਇਹ ਵਿਚਾਰ ਕਰ ਸਕਦੇ ਹਾਂ। ਇਹ ਵਿਚਾਰ ਦਾ ਹੀ ਖੇਡ ਹੈ, ਅਸੀਂ ਇੱਕ ਦੂਜੇ ਨਾਲ ਵਿਚਾਰ ਕਰ ਕਰਕੇ ਵਧਣਾ ਹੈ। ਸੋ ਇਹ ਜਿਹੜੇ ਵਿਚਾਰ ਮੈਂ ਰੱਖਣ ਜਾ ਰਿਹਾ ਇਹ ਮੇਰੇ ਵਿਚਾਰ ਵੀ ਆ ਤੇ ਨਾਲ ਨਾਲ ਜਿਹੜੀਆਂ ਸੋਸਾਇਟੀ ਹੋਰ ਗੁਰਦੁਆਰੇ ਆ ਸਿੰਘ ਆ ਕੌਰ ਆ ਉਹ ਇੱਥੇ ਨਤੀਜੇ ਤੱਕ ਪਹੁੰਚੇ ਆ, ਉਹ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਜਿਹੜੀ ਪਿੱਛੇ ਤੁਹਾਨੂੰ ਤਸਵੀਰ ਦੱਸ ਰਹੀ ਹੈ ਸਲਾਈਡ ਦੇ ਉੱਤੇ, ਇਹ ਤਾਂ ਮੈਂ ਵਰਤੀ ਹੈ ਕਿ ਅਸੀਂ ਦੇਖ ਸਕਦੇ ਹਾਂ ਕਿ ਕਿੱਥੇ ਕਿੱਥੇ ਅਸੀਂ ਬੈਠੇ ਹਾਂ ਦੁਨੀਆਂ ਭਰ ਦੇ ਵਿੱਚ, ਜਿੱਥੇ ਵੀ ਅਸੀਂ ਵੱਸਦੇ ਹਾਂ ਪੰਜਾਬ ਦੇ ਨਾਲ ਜੁੜੇ ਹਾਂ। ਪੰਜਾਬ ਤੇ ਕੁਛ ਵਾਪਰਦਾ ਆ, ਭਾਵੇਂ ਭਾਈ ਬਲਵੰਤ ਸਿੰਘ ਰਾਜੋਵਾਲੇ ਦੀ ਫਾਂਸੀ ਦੀ ਗੱਲ ਸੀਗੀ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖਾਂ ਨੇ ਉੱਥੇ ਰੋਸ ਨਜ਼ਾਰੇ ਕੀਤੇ ਦੁਨੀਆਂ ਭਰ ਦੇ ਵਿੱਚ। ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਗੱਲ ਆਈ, ਫਿਰ ਇੱਕ ਵਾਰੀ ਫਿਰ ਸਿੱਖ ਉੱਠੇ। ਅੱਜ ਜਦੋਂ ਇੱਕ ਨੌਜਵਾਨ UK ਤੋਂ ਗਿਆ ਸੀ ਆਪਣੇ ਵਿਆਹ ਵਾਸਤੇ ਆਨੰਦ ਕਾਰਜ ਵਾਸਤੇ, ਉਹਨੂੰ ਆਪਣੇ ਘਰੋਂ ਬਾਹਰ ਤੁਰਦੇ ਪੈਂਦੇ ਨੂੰ ਚੁੱਕ ਕੇ 2 ਮਹੀਨੇ ਤੋਂ ਵੱਧ ਕਸਟਡੀ ਵਿੱਚ ਰੱਖ ਕੇ ਤਸ਼ੱਦਦ ਕਰਕੇ ਉਹਨੂੰ ਲੀਗਲ ਰੈਪ੍ਰੈਜੈਂਟੇਸ਼ਨ ਡਿਨਾਈ ਕਰਕੇ ਉਹਦਾ ਮੈਡੀਕਲ ਨਹੀਂ ਹੋਣ ਦਿੱਤਾ, ਇਹ ਸਭ ਕੁਛ ਤੋਂ ਬਾਅਦ ਅਸੀਂ ਇੱਥੇ ਫਿਰ ਖੜੇ ਹਾਂ ਕਿ ਕਿੰਨੀ ਵਾਰੀ ਅਸੀਂ ਸੜਕਾਂ ਤੇ ਆਉਣਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ, ਅਸੀਂ ਸੜਕਾਂ ਤੇ ਆ ਜਾਂਦੇ, ਸਾਡੇ ਸਿੱਖਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੰਦੇ ਆ, ਬਾਅਦ ਦੇ ਵਿੱਚ ਕੋਈ ਕਾਰਵਾਈ ਨਹੀਂ ਹੁੰਦੀ। ਲਗਾਤਾਰ ਇੱਕ ਧੱਕਾ ਚੱਲ ਰਿਹਾ ਹੈ 1984 ਤੋਂ ਪਹਿਲਾਂ ਵੀ ਤੇ ਬਾਅਦ ਤੇ ਜ਼ਿਆਦਾ ਹੀ ਚੱਲ ਰਿਹਾ ਹੈ। ਸਾਡਾ ਉਹਦੇ ਵਿੱਚ ਇੱਕ ਚੜ੍ਹਦੀ ਕਲਾ ਦਾ ਰਿਸਪੋਂਸ ਹੀ ਰਿਹਾ ਹੈ। ਅਸੀਂ ਇਹ ਡਰ ਦੇ ਮਾਰੇ ਦੇ ਵਿੱਚ ਕਦੀ ਨਹੀਂ ਕਿਹਾ ਕਿ ਅਸੀਂ ਪਿੱਛੇ ਹਟ ਜਾਣਾ ਹੈ ਜਾਂ ਇਹਨਾਂ ਨੂੰ ਅਸੀਂ ਕੋਈ ਟਾਕਰਾ ਨਹੀਂ ਕਰਨਾ, ਅਸੀਂ ਲਗਾਤਾਰ ਟਾਕਰਾ ਕੀਤਾ ਹੈ। ਉਹਦੇ ਰੂਪ ਬਦਲਦੇ ਗਏ ਪਰ ਟਾਕਰਾ ਜ਼ਰੂਰ ਰਿਹਾ ਹੈ। ਸਾਡੇ ਇਸ ਸਮੇਂ ਦੇ ਵਿੱਚ ਸਾਨੂੰ ਪਹਿਲੋਂ ਇਹ ਦੇਖਣਾ ਪੈਣਾ ਹੈ ਕਿ ਪਿੱਛੇ ਇਤਿਹਾਸ ਦੇ ਵਿੱਚ 30 ਸਾਲਾਂ ਦੇ ਵਿੱਚ ਕੀ ਹੋਇਆ ਹੈ, ਤੇ ਉੱਥੋਂ ਮੈਂ ਗੱਲ ਸ਼ੁਰੂ ਕਰ ਰਿਹਾ ਹਾਂ ਕਿ ਜਿਹੜੀ ਸਿੱਖਾਂ ਦੇ ਨਾਲ ਜਾਸੂਸੀ ਇੱਥੇ ਚੱਲ ਰਹੀ ਹੈ ਕੈਨੇਡਾ ਦੇ ਵਿੱਚ, ਮੈਂ ਇੱਥੋਂ ਗੱਲ ਸ਼ੁਰੂ ਕਰਦਾ। 1982 ਦੇ ਵਿੱਚ 83 ਦੇ ਵਿੱਚ MK ਧਰ ਜਿਹੜਾ ਹਰੋਇਕ ਮਿਸ਼ਰਾ ਧਰ ਇੱਥੇ ਆਇਆ ਸੀ, ਉਹਨੇ ਆਪਣੀ ਕਿਤਾਬ ਓਪਨ ਸੀਕਰਟਸ ਦੇ ਵਿੱਚ ਬੜੇ ਖੁੱਲੇ ਹੋ ਕੇ ਇਹ ਗੱਲ ਦੱਸੀ ਹੈ ਕਿ ਜਿਹੜਾ ਜਾਸੂਸੀ ਦਾ ਕੰਮ ਸੀਗਾ ਇੰਡੀਅਨ ਡਿਪਲੋਮੈਟਸ ਨੇ ਇੱਕ ਡਿਪਲੋਮੈਟਿਕ ਕਵਰ ਥੱਲੇ ਆਪਣੀ ਜਾਸੂਸੀ ਇੱਥੇ ਰਚ ਕੇ ਕੀਤੀ। ਸਿਰਫ ਜਾਸੂਸੀ ਨਹੀਂ ਕੀਤੀ, ਸਿੱਖਾਂ ਦੇ ਗੁਰਦੁਆਰੇ ਸਾਹਿਬਾਂ ਦੇ ਵਿੱਚ ਤੇ ਜਥੇਬੰਦੀਆਂ ਦੇ ਵਿੱਚ ਉਹਨਾਂ ਨੇ ਆਪਣੇ ਬੰਦੇ ਵਾੜ ਕੇ ਖਰਾਬੀਆਂ ਵੀ ਕੀਤੀਆਂ। ਇਹ ਉਹ ਮੰਨਦੇ ਆ ਆਪ ਦੀ ਉਹਨਾਂ ਦੀ ਲਿਖੀ ਹੋਈ ਕਿਤਾਬ, ਜਿਹੜਾ ਬੰਦਾ IB ਦੇ ਵਿੱਚ ਤੇ ਇੰਨੇ ਹਾਈ ਲੈਵਲ ਤੇ ਸੈਕਿੰਡ ਇਨ ਕਮਾਂਡ ਰਿਹਾ ਹੈ ਉਹ ਮੰਨ ਰਿਹਾ ਹੈ। ਸਾਨੂੰ ਪਤਾ ਹੋਣਾ ਚਾਹੀਦਾ ਕਿ ਇਹਨਾਂ ਦੀ ਸਾਡੇ ਵੱਲ ਨੂੰ ਨੀਤ ਕੀ ਹੈ, ਇਹਨਾਂ ਨੇ ਸਾਨੂੰ ਥੱਲੇ ਲਾਉਣਾ ਹੈ, ਖੁੰਝੇ ਲਾਉਣਾ ਹੈ, ਖਤਮ ਕਰਨਾ ਹੈ, ਜਿਹੜਾ ਵੀ ਤੁਸੀਂ ਮਰਜ਼ੀ ਸ਼ਬਦ ਇੱਥੇ ਵਰਤ ਲਓ। ਇਹਨਾਂ ਨੇ ਸਾਨੂੰ ਇੱਕ ਡਿੱਗੇ ਹੋਏ ਲੋਕ ਬਣਾਉਣਾ ਹੈ ਤੇ ਇਹ ਇਹਨਾਂ ਦੀ ਪਾਲਿਸੀ ਰਹੀ ਹੈ। ਸਿਰਫ ਇਸ ਸਮੇਂ ਦੇ ਵਿੱਚ ਨਹੀਂ, ਗੁਰੂ ਸਾਹਿਬ ਤੋਂ ਇਹ ਪਾਲਿਸੀ ਚੱਲ ਰਹੀ ਹੈ। ਹਿੰਦੂ ਭਾਈਚਾਰੇ ਨੂੰ ਲੋਕ ਇਹ ਗੱਲ ਤੋਂ ਇਤਰਾਜ਼ ਕਰਦੇ ਹੈ ਕਿ ਅਸੀਂ ਉਹਨਾਂ ਨੂੰ ਮਾੜਾ ਭਲਾ ਕਰ ਅਸੀਂ ਸਟੇਜ ਤੋਂ ਕਹਿ ਦਿੰਦੇ ਹਾਂ, ਇਹ ਹਿੰਦੂ ਸਿੱਖ ਦੀ ਗੱਲ ਨਹੀਂ ਹੈ। ਬ੍ਰਾਹਮਣਵਾਦੀ ਸੋਚ ਜਿਹੜੀ ਹੈ ਜਿਹਦੇ ਵਿੱਚ ਇੱਕ ਇਨਸਾਨ ਨੂੰ ਦੂਜੇ ਇਨਸਾਨ ਥੱਲੇ ਦਾ ਦਰਜਾ ਦੇ ਸਕਦਾ ਆ, ਉਹਦੇ ਖਿਲਾਫ ਇਹ ਲੜਾਈ ਰਹੀ ਹੈ। ਇਹ ਸਾਨੂੰ ਸਮਝਣ ਦੀ ਲੋੜ ਹੈ। ਸਾਡੀ ਜਿਹੜੀ ਲੜਾਈ ਹੈ ਜਿੱਥੇ ਸਾਨੂੰ ਨਾ ਅਸੀਂ ਕਿਸੇ ਤੋਂ ਡਰਦੇ ਹਾਂ, ਜਦੋਂ ਭਾਈ ਸਾਹਿਬ ਕਥਾਵਾਚ ਕੀ ਕਹਿੰਦੇ ਕਹਿ ਕੇ ਗਏ ਕਹੋ ਕਬੀਰ ਸੁਖ ਸਹਿਜ ਸਮਾਵੋ, ਆਪ ਨਾ ਡਰੋ ਨਾ ਅਵਰ ਡਰਾਵੋ। ਨਾ ਅਸੀਂ ਕਿਸੇ ਨੂੰ ਡਰਾਉਂਦੇ ਹਾਂ ਪਰ ਨਾ ਹੀ ਅਸੀਂ ਕਿਸੇ ਤੋਂ ਡਰਦੇ ਹਾਂ, ਇਹ ਰਿਸਪੋਂਸ ਜਿਹੜਾ ਸਾਡਾ ਹੈ ਇਹ ਗੱਲਾਂ ਦੇ ਵਿੱਚੋਂ ਨਿਕਲਦਾ ਹੈ ਕਿ ਕਿਹੋ ਜਿਹਾ ਰਿਸਪੋਂਸ ਹੋਊਗਾ। ਜਦੋਂ ਉਹ ਆਏ ਇੱਥੇ ਉਹਨਾਂ ਦੀਆਂ 2-3 ਪਾਲਿਸੀਆਂ ਸੀਗੀਆਂ। ਇੱਕ ਸੀਗੀ ਕਿ 1984 ਤੋਂ ਬਾਅਦ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਜਿਹੜੀ ਬਣੀ ਸੀ ਉਹਦਾ ਖਾਤਮਾ ਕਰਨਾ, ਉਹਦੇ ਵਿੱਚ ਆਪਣੇ ਬੰਦੇ ਫਸਾ ਫਸਾ ਕੇ ਉਹਨੂੰ ਥੱਲੇ ਲਾਉਣਾ, ਇੱਕ ਨਵੇਂ ਜਥੇਬੰਦੀ ਨੌਜਵਾਨਾਂ ਦੀ ਸ਼ੁਰੂ ਹੋਈ ਜਿਹੜੀ ਦੁਨੀਆਂ ਭਰ ਦੇ ਵਿੱਚ ਫੈਲ ਗਈ, ਤੇ ਇਹ ਉਹਨਾਂ ਦੀ ਪਾਲਿਸੀ ਸੀਗੀ MK ਧਰ ਦੀ ਕਿਤਾਬ ਦੇ ਵਿੱਚ ਕਿ ਅਸੀਂ ਇਹਨਾਂ ਨੂੰ ਖਤਮ ਕਰਨਾ ਸੀ। ਇਹਦਾ ਹੁਣ ਸਾਨੂੰ ਕਿੱਦਾਂ ਪਤਾ ਆਇਆ ਕਿ ਇਹ ਇੱਥੇ ਜਾਸੂਸੀ ਕਰ ਰਹੇ ਸੀ? ਸਿਰਫ ਉਹਨਾਂ ਦੇ ਮੰਨਣ ਤੱਕ ਗੱਲ ਨਹੀਂ ਸੀ, नवंबर 22, 23 ते 24 1985 ਦੇ ਵਿੱਚ ਗਲੋਬ ਐਂਡ ਮੇਲ ਜਿਹੜਾ ਇੱਕ ਵੱਡਾ ਪੇਪਰ ਮੰਨਿਆ ਹੋਇਆ ਇੱਕ ਨਿਊਜ਼ ਪੇਪਰ ਆ ਉਹਨਾਂ ਨੇ 3 ਦਿਨ ਲਗਾਤਾਰ ਫਰੰਟ ਪੇਜ ਨਿਊਜ਼ ਛਾਪੀ ਸੀਗੀ ਕਿ 4 ਇੰਡੀਅਨ ਡਿਪਲੋਮੈਟਸ ਅੰਡਰ ਡਿਪਲੋਮੈਟਿਕ ਕਵਰ ਇੱਥੇ ਸਪਾਇੰਗ ਤੇ ਜਾਸੂਸੀ ਕਰਦੇ ਸੀ ਤੇ ਉਹ ਇੱਥੋਂ ਕੱਢੇ ਗਏ ਜਿਹੜੇ 2 ਬੰਦੇ ਥੱਲੇ ਆ ਸੁਰਿੰਦਰ ਮਾਲਕ ਜਿਹੜੇ ਇੱਥੇ ਵੈਨਕੂਵਰ ਕੌਂਸਲ ਜਨਰਲ ਸੀ ਤੇ ਦੂਜਾ ਬੰਦਾ ਬ੍ਰਿਜ ਮੋਹਨ ਲਾਲ ਵਾਈਸ ਕੌਂਸਲ ਟੋਰਾਂਟੋ ਦੇ ਵਿੱਚ ਹੁੰਦਾ ਸੀ ਇਹਨਾਂ ਦੇ ਨਾਲ ਇੱਕ ਬੰਦਾ ਗੁਰਿੰਦਰ ਸਿੰਘ ਵੈਨਕੂਵਰ ਦੇ ਵਿੱਚ ਕੌਂਸਲ ਹੁੰਦਾ ਸੀ ਉਹਨਾਂ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਆਈਬੀ ਬਿਊਰੋ ਦਾ ਬੰਦਾ ਸੀਗਾ ਇਹ ਸਾਰੇ ਜਿੰਨੇ ਵੀ ਇੰਕਲੂਡਿੰਗ ਐਮਕੇ ਦਾ ਇਹ 4 ਬੰਦੇ ਜਿਹੜੇ ਸੀਗੇ ਇਹਨਾਂ ਨੂੰ ਇੱਥੋਂ ਡਿਪੋਰਟ ਕਰਕੇ ਕੱਢਿਆ ਗਿਆ ਕਿ ਇਹਨਾਂ ਪਤਾ ਲੱਗ ਗਿਆ ਸੀ ਇਹ ਜਾਸੂਸੀ ਕਰ ਰਹੇ ਆ ਸੀਸਿਸ ਦੀ ਇੰਟੈਲੀਜੈਂਸ ਤੁਸੀਂ ਪੜ੍ਹ ਸਕਦੇ ਹੋ ਉਹਨਾਂ ਨੂੰ ਪਤਾ ਸੀਗਾ ਕਿ ਇਹ ਬੰਦੇ ਆਹ ਕਰ ਰਹੇ ਆ ਇੰਟਰਨੈਸ਼ਨਲ ਰਿਲੇਸ਼ਨ ਦੇ ਮੁਤਾਬਿਕ ਉਹਨਾਂ ਨੇ ਬਾਹਰੀ ਵੱਡੀ ਗੱਲ ਨਹੀਂ ਬਣਾਈ ਇਹਦੀ ਇਹਨਾਂ ਨੂੰ ਕੱਢ ਦਿੱਤਾ ਗੱਲ ਜਿਹੜੀ ਆ ਗਲੋਬਲ ਮੇਲ ਤੱਕ ਲੀਕ ਹੋ ਗਈ ਉਹਨਾਂ ਨੇ ਛਾਪ ਦਿੱਤੀ ਇਹ ਇੱਕ ਪ੍ਰੂਵਨ ਰੈਕਰਡ ਆ ਕਿ ਇੱਥੇ ਜਾਸੂਸੀ ਕਰਦੇ ਕਰਦੇ ਬੰਦੇ ਪੜ ਰਹੇ ਆ ਸੋ ਇਹ ਮੈਂ ਗੱਲ ਤਾਂ ਕਰ ਰਿਹਾ ਕਿ ਸਾਨੂੰ ਦੇਖਣਾ ਪੈਣਾ ਕਿ ਇਹਨਾਂ ਦਾ ਸਾਡੇ ਨਾਲ ਕੀ ਰਿਸ਼ਤਾ ਹੈ ਜਿਹੜਾ ਸਾਡੇ ਵੱਲੋਂ ਇਹ ਰਿਸ਼ਤਾ ਦੱਸਦਾ ਆ ਕਿ ਅਸੀਂ ਇੱਕੋ ਹੀ ਦੇਸ਼ ਦੇ ਆ ਇਹ ਦੇਸ਼ ਕਿਹੜਾ ਆ ਉਹਨਾਂ ਦਾ ਐਕਟ ਆ ਸਾਡਾ ਪੰਜਾਬ ਆ ਹੋ ਸਕਦਾ ਕਈਆਂ ਦੇ ਖਿਆਲ ਮਨ ਚ ਇਹ ਹਾਲੇ ਵੀ ਖਿਆਲ ਹੈ ਕਿ ਉਹ ਦੇਸ਼ ਜਿਹੜਾ ਹੈ ਸਾਡਾ ਹੈ ਪਰ ਅਸੀਂ ਜਦੋਂ ਗੱਲ ਕਰ ਰਹੇ ਹਾਂ ਕਿ ਜਿਹੜਾ ਇਹ ਰਿਸ਼ਤਾ ਹੈ ਇਹ ਸਾਡੇ ਨਾਲ ਇਹੋ ਜਿਹੀ ਬਿਹੇਵੀਅਰ ਕਰਦੇ ਆ ਇਹਨਾਂ ਦਾ ਵਰਤਾਅ ਸਾਡੇ ਨਾਲ ਇਹੋ ਜਿਹਾ ਹੈ ਅਸੀਂ ਇਹਨਾਂ ਦੇ ਉੱਤੇ ਟਰੱਸਟ ਅਸੀਂ ਇਹਨਾਂ ਦੇ ਉੱਤੇ ਵਿਸ਼ਵਾਸ ਕਿੱਦਾਂ ਕਰ ਸਕਦੇ ਹਾਂ ਇਹ ਸਿਰਫ ਇੱਕ ਐਗਜ਼ਾਮਪਲ ਹੈ ਮਲੋਈ ਕ੍ਰਿਸ਼ਨਾ ਦਾਸ ਨੇ ਇੱਕ ਕਿਤਾਬ ਜਿਹੜੀ ਲਿਖੀ ਸੀਗੀ ਉਹਦੇ ਵਿੱਚ ਉਹਨੇ ਕਿਹਾ ਕਿ ਉਹਦੀ ਇੱਕ ਪ੍ਰਾਈਮਰੀ ਜਿਹੜੀ ਰਿਸਪੋਂਸੀਬਿਲਿਟੀ ਸੀਗੀ ਕਿ ਇੰਟੈਲੀਜੈਂਸ ਗੈਦਰ ਕਰਨਾ ਸੀਗਾ ਜਿਹੜਾ ਡਿਪਲੋਮੈਟਿਕ ਕੰਟਰੋਲ ਤੋਂ ਬਾਹਰ ਸੀ ਇਹ ਨੋਰਮਲ ਨਹੀਂ ਸੀ ਬੰਦੇ ਕਰ ਨਹੀਂ ਸਕਦੇ ਇਹ ਗੱਲ ਇੱਥੇ ਤਾਂ ਹੋ ਰਹੀ ਹੈ ਕਿਉਂਕਿ ਜਿਹੜਾ ਕੌਂਸਲ ਜਨਰਲ ਹੈ ਜਾਂ ਇੰਡੀਅਨ ਹਾਈ ਕਮਿਸ਼ਨਰ ਹੈ ਉਹਦਾ ਕੀ ਕੰਮ ਬਣਦਾ ਹੈ ਕਿ ਗੁਰਦੁਆਰੇ ਆਉਣਾ ਇਹਨਾਂ ਅਫੀਸ਼ਲ ਕਪੈਸਿਟੀ ਬੰਦੇ ਤੇ ਨਹੀਂ ਰੋਕ ਲਾ ਰਹੇ ਕੋਈ ਇਹ ਗਾਂਹ ਜਾ ਕੇ ਵੀ ਗੱਲ ਹੋਣੀ ਹੈ ਕਿਸੇ ਨੂੰ ਗੁਰਦੁਆਰਾ ਸਾਹਿਬ ਤੇ ਗੁਰੂ ਤੋਂ ਬੈਨ ਨਹੀਂ ਹੋ ਰਹੇ ਬੰਦੇ ਨੂੰ ਕੋਈ ਨਾ ਕੋਈ ਕਿਸੇ ਨੂੰ ਉੱਥੇ ਰੋਕਿਆ ਨਹੀਂ ਜਾ ਰਿਹਾ ਕਿ ਤੁਸੀਂ ਗੁਰਦੁਆਰਾ ਸਾਹਿਬ ਨਹੀਂ ਆ ਸਕਦੇ ਪਰ ਤੁਸੀਂ ਆਪ ਸੋਚੋ ਤੇ ਅਸੀਂ ਵੀ ਇਹ ਗੱਲ ਨੂੰ ਸੋਚ ਰਹੇ ਹਾਂ ਕਿ ਅਫੀਸ਼ਲ ਕਪੈਸਿਟੀ ਦੇ ਵਿੱਚ ਜਿਹੜੇ ਬੰਦੇ ਦਾ ਸਿਰਫ ਇਹੀ ਕੰਮ ਹੈ ਕਿ ਉਹਨੇ ਇੱਕ ਪੇਪਰ ਤੇ ਸਟੈਂਪ ਲਾਉਣੀ ਹੈ ਕਿ ਵੀਜ਼ਾ ਮਿਲਦਾ ਜਾਂ ਨਹੀਂ ਉਹ ਇੱਥੇ ਕੀ ਕਰਨ ਆਉਂਦੇ ਆ ਕਿਹੋ ਜਿਹਾ ਦਬਾਅ ਪਾਉਂਦੇ ਆ ਸਾਨੂੰ ਹਰੇਕ ਹਫ਼ਤੇ ਤੇ ਨਹੀਂ ਮਹੀਨੇ ਤੇ ਨਹੀਂ ਹਰੇਕ ਦਿਨ ਤੇ ਇਹ ਪਤਾ ਲੱਗੇ ਜਾ ਰਿਹਾ ਕਿ ਲੋਕਾਂ ਦੇ ਕੋਲ ਜਿਹੜੀ ਸੰਗਤ ਗੁਰਦੁਆਰਾ ਸਾਹਿਬ ਆਉਂਦੀ ਹੈ ਕਿ ਜਦੋਂ ਅਸੀਂ ਵੀਜ਼ਾ ਲੈਣ ਜਾਂਦੇ ਹਾਂ ਪੰਜਾਬ ਵਾਪਸ ਜਾਣ ਲਈ ਸਾਨੂੰ ਤੰਗ ਕਰਦੇ ਆ ਸਾਨੂੰ ਜ਼ਲੀਲ ਕਰਦੇ ਆ ਸਾਡੇ ਤੋਂ ਇਹੋ ਜਿਹੀ ਚੀਜ਼ਾਂ ਤੋਂ ਆਉਂਦੇ ਆ ਕਿ ਤੁਹਾਨੂੰ ਨਹੀਂ ਤਾਂ ਵੀਜ਼ਾ ਨਹੀਂ ਬਣਨਾ ਤੁਹਾਨੂੰ ਕਹਿਣੀਆਂ ਪੈਂਦੀਆਂ ਨੇ ਇਹ ਕਿਉਂ ਹੋਇਆ ਹੈ ਇਹ ਇੱਕ ਸੱਤਾ ਦਾ ਖੇਲ ਹੈ ਜਿਹਦੇ ਹੱਥ ਦੇ ਵਿੱਚ ਸੱਤਾ ਪਾਵਰ ਹੈਗੀ ਹੈ ਉਹ ਕਰ ਸਕਦਾ ਹੈ ਅਸੀਂ ਕੀ ਕਰ ਸਕਦੇ ਹਾਂ ਸਾਡਾ ਇਹ ਆਜ਼ਾਦ ਅਸਮਾਨ ਹੈ ਇੱਥੇ ਕੋਈ ਬਾਹਰਲੀ ਸਰਕਾਰ ਕੋਈ ਦੁਨਿਆਵੀ ਬਾਦਸ਼ਾਹ ਨਹੀਂ ਚੱਲਦੀ ਇੱਥੇ ਸਿਰਫ ਸੱਚੇ ਪਾਤਸ਼ਾਹ ਦਾ ਰਾਜ ਹੈ ਤੇ ਗੁਰੂ ਖਾਲਸਾ ਪੰਥ ਜਿਹੜੇ ਰੂਪ ਦੇ ਵਿੱਚ ਸੰਗਤ ਇਕੱਠੀ ਹੋਈ ਹੈ ਸਾਰੇ ਡਿਸੀਜਨ ਇੱਥੇ ਹੀ ਬਣਦੇ ਹੈ ਸਾਡਾ ਕੰਮ ਹੈ ਕਿ ਗੁਰੂ ਸਥਾਨ ਤੇ ਗੁਰੂ ਮਰਿਆਦਾ ਤੇ ਪਹਿਰਾ ਦੇਣਾ ਇਸ ਸਥਾਨ ਤੋਂ ਜੋ ਬਾਹਰ ਹੋ ਰਿਹਾ ਹੈ ਦੁਨਿਆਵੀ ਸਿਆਸਤ ਦੇ ਵਿੱਚ ਉਹ ਬਾਹਰਲੇ ਕੰਮ ਹੈ ਜੇ ਉਹਨਾਂ ਦੀ ਸੱਤਾ ਇਹਦੇ ਵਿੱਚ ਆ ਕਿ ਸਾਡੇ ਲੋਕਾਂ ਨੂੰ ਤੰਗ ਕਰ ਸਕਦੇ ਆ ਸਾਡੇ ਲੋਕਾਂ ਨੂੰ ਜ਼ਲੀਲ ਕਰ ਸਕਦੇ ਆ ਉਹਨਾਂ ਦੀ ਬੇਇੱਜ਼ਤੀ ਕਰ ਸਕਦੇ ਆ ਉਹਨੂੰ ਧਮਕਾ ਸਕਦੇ ਆ ਤੇ ਘੱਟੋ ਘੱਟ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਆ ਉਹਨਾਂ ਦੀ ਇੰਨੀ ਜ਼ਿੰਮੇਵਾਰੀ ਬਣਦੀ ਆ ਕਿ ਇਹ ਸਟੇਜਾਂ ਬੰਦ ਕਰ ਦੇਣ ਉਹਨਾਂ ਲਈ ਕੋਈ ਸਨਮਾਨਿਤ ਨਾ ਹੋਵੇ ਉਹਨਾਂ ਦਾ ਗੁਰਦੁਆਰਾ ਸਾਹਿਬ ਦੇ ਵਿੱਚ ਇਨਸਾਨੀਅਤ ਦੇ ਤੌਰ ਤੇ ਤੇ ਇੰਡੀਵਿਜੁਅਲ ਤੌਰ ਤੇ ਕਿਸੇ ਤੇ ਕੋਈ ਰੋਕ ਨਹੀਂ ਹੈਗੀ ਕੌਡਾ ਰਾਕਸ਼ਸ ਤੇ ਸੱਜਣ ਠੱਗ ਵੀ ਗੁਰੂ ਦੀ ਛੱਡ ਚਾਹੇ ਸੀ ਉਹਨਾਂ ਦਾ ਵੀ ਪਾਰ ਉਤਾਰਾ ਗੁਰੂ ਸਾਹਿਬ ਕਰ ਸਕਦੇ ਪਕਸ਼ਣ ਆ ਰਿਹਾ ਪਰ ਉਹਨਾਂ ਦੀ ਨੀਤ ਜਿਹੜੀ ਆ ਗੱਲ ਉੱਥੇ ਆ ਜਾਂਦੀ ਹੈ ਕਿ ਉਹਦੀ ਨੀਤ ਕੀ ਆ ਸੱਚੀ ਨੀਤ ਦੇ ਨਾਲ ਆ ਕੇ ਗੁਰੂ ਸਾਹਿਬ ਅੱਗੇ ਸੀਸ ਝੁਕਾ ਕੇ ਨੱਕ ਰਗੜ ਕੇ ਮਾਫ਼ੀ ਮੰਗਣੀ ਸੱਚੇ ਰਾਹ ਦੇ ਤੌਰ ਤੇ ਖਿਆਲ ਰੱਖਣੇ ਤੇ ਕੌਡਾ ਰਾਕਸ਼ਸ ਸੱਜਣ ਠੱਗ ਵੀ ਇੱਥੇ ਬਾਹਰ ਹੋ ਸਕਦੇ ਆ ਪਰ ਇਹਨਾਂ ਦੀ ਨੀਤ ਜਿਹੜੀ 40 ਸਾਲਾਂ ਤੋਂ 1978 ਤੋਂ ਲੈ ਕੇ ਅੱਜ ਤੱਕ ਕੋਈ ਕਹਿ ਸਕਦਾ ਹੈ ਕਿ ਇਹਨਾਂ ਦੀ ਨੀਤ ਸਾਡੇ ਵੱਲੋਂ ਕੀ ਰਹੀ ਹੈ ਕਿਹੜੀ ਗੱਲ ਤੇ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਇਹਨਾਂ ਨਾਲ ਕੋਈ ਰਿਸ਼ਤਾ ਬਣਾ ਸਕਦੇ ਹਾਂ ਕਿਹੜੀ ਗੱਲ ਤੇ ਅਸੀਂ ਇਹਨਾਂ ਨਾਲ ਕੋਈ ਗੱਲ ਕਰ ਸਕਦੇ ਹਾਂ ਇਹਨਾਂ ਨੇ ਅੱਜ ਤੱਕ ਕੋਈ ਵੀ ਜਿਹੜਾ ਅਤਿਆਚਾਰ ਤਸ਼ੱਦਦ ਜੈਨੋਸਾਈਡ ਜਿਹੜੀ ਨਸਲਕੁਸ਼ੀ ਹੋਈ ਹੈ ਉਹਦੀ ਕੋਈ ਰਿਸਪੋਂਸੀਬਿਲਿਟੀ ਨਹੀਂ ਲਈ। ਸਾਡੀ ਕੌਮ ਦੇ ਨਾਲ ਜੋ ਉਹਨਾਂ ਨੇ ਕੀਤਾ ਉਹ ਜਿਹੜਾ ਇੰਡੀਅਨ ਕੌਂਸਲ ਹੈ ਇੱਥੇ ਆਉਣ ਤੋਂ ਪਹਿਲਾਂ ਜਾਂ ਉਹ ਮਾਫ਼ੀ ਮੰਗਦੇ ਉਹਨਾਂ ਦੀ ਜਿਹੜੀ ਸਰਕਾਰ ਆ ਮਾਫ਼ੀ ਮੰਗਦੇ ਤਾਂ ਵੀ ਗੁਰੂ ਖਾਲਸਾ ਪੰਥ ਤੇ ਆ ਕਿ ਉਹ ਮਾਫ਼ੀ ਲੈ ਕੇ ਉਹਨਾਂ ਨੇ ਗਾਂਹ ਕੀ ਕਰਨਾ ਆ ਮਾਫ਼ੀ ਲੈ ਕੇ ਸਭ ਕੁਛ ਬੰਦ ਨਹੀਂ ਹੋ ਜਾਂਦਾ। ਪਰ ਇਹ ਗੱਲਾਂ ਸਾਡੇ ਸਮਝਣ ਦੀ ਲੋੜ ਹੈ ਕਿ ਜਦੋਂ ਉਹ ਸਾਡੇ ਲੋਕਾਂ ਨਾਲ ਇਹ ਕਰਦੇ ਆ ਸਾਡੇ ਤੋਂ ਲੋਕਾਂ ਸ਼ਿਕਾਇਤ ਲੈ ਕੇ ਆਉਂਦੇ ਆ ਤੇ ਸਾਨੂੰ ਇਹ ਗੱਲਾਂ ਵੀ ਸਾਨੂੰ ਲੈਣੀਆਂ ਪੈਂਦੀਆਂ ਕਿ ਅਸੀਂ ਇਹ ਸਾਡੇ ਲੋਕਾਂ ਦੀ ਹਿਫਾਜ਼ਤ ਲਈ ਇਹਨਾਂ ਦੇ ਜਿਹੜੇ ਸਿਰੇ ਆ ਉੱਚੇ ਰਹਿਣ ਇਹ ਨਾ ਇਹ ਲੋਕੀ ਸਾਡੇ ਜਿਹੜੇ ਸਿੱਖ ਆ ਪੰਜਾਬੀ ਆ ਐਕਸਪੀਰੀਅੰਸ ਕਰਨ ਕੇ ਸਾਡੇ ਦਿਲਾਂ ਦੇ ਵਿੱਚ ਅਸੀਂ ਕੋਈ ਘੱਟ ਆ ਕਿਸੇ ਨਾਲੋਂ। ਇਹ ਜਿਹੜੀ ਜ਼ਲੀਲਤਾ ਹੋ ਰਹੀ ਹੈ ਸਾਡੀ ਇਹ ਇੱਕ ਨੋਰਮ ਨਾ ਬਣ ਜਾਓ। ਇਹ ਏਦਾਂ ਨਾ ਹੋਵੇ ਕਿ ਅਸੀਂ ਇਹੀ ਸਮਝ ਲਈਏ ਕਿ ਅਸੀਂ ਇਹਨਾਂ ਦੇ ਥੱਲੇ ਆ। ਇਹ ਪਾਤਸ਼ਾਹੀ ਜਿਹੜੀ ਗੁਰੂ ਨੇ ਬਖਸ਼ੀ ਉਹ ਵੀ ਨਹੀਂ ਹੋਊਗੀ। ਸਾਡੇ ਲੋਕ ਵੀ ਇਹ ਗੱਲ ਸੋਚਣ ਲੱਗ ਰਹੇ ਆ ਕਿ ਜਿਹੜਾ ਇਹ ਕਾਗਜ਼ ਆ ਜਿਹੜਾ ਸਾਨੂੰ ਦੇ ਰਹੇ ਆ ਇਹਨਾਂ ਦਾ ਕੀ ਹੱਕ ਬਣਦਾ ਹੈ। ਇੱਕ ਦੁਨਿਆਵੀ ਸਿਆਸਤ ਦੇ ਤੌਰ ਤੇ ਇਹਨਾਂ ਦਾ ਪੂਰਾ ਹੱਕ ਬਣਦਾ ਹੈ ਕਿਸੇ ਨੂੰ ਵੀਜ਼ਾ ਦੇਣ ਜਾਂ ਨਾ ਦੇਣ। ਪ੍ਰੋਸੈਸ ਹੁੰਦਾ ਹੈ, ਪ੍ਰੋਸੈਸ ਤਾਂ ਸਾਨੂੰ ਪਤਾ ਹੀ ਆ ਇੰਡੀਆ ਦੇ ਵਿੱਚ ਕਿੰਨਾ ਕੁ ਚੱਲਦਾ ਹੈ। ਪਰ ਐਜ਼ ਅ ਸੋਵਰਨ ਨੇਸ਼ਨ ਜਿਹੜਾ ਉਹਨੂੰ ਗਿਣਿਆ ਜਾਂਦਾ ਹੈ ਉਹ ਜੋ ਮਰਜ਼ੀ ਕਰਨ। ਤੇ ਕੈਨੇਡਾ ਦੇ ਵਿੱਚ ਵੀ ਜੇ ਅਸੀਂ ਜਿੱਥੇ ਜਿੱਥੇ ਗੱਲ ਲੈ ਕੇ ਜਾ ਸਕਦੇ ਹਾਂ ਉੱਥੇ ਸਾਨੂੰ ਦੱਸਿਆ ਜਾਂਦਾ ਕਿ ਉਹ ਇੱਕ ਸੋਵਰਨ ਨੇਸ਼ਨ ਆ, ਉਹਨਾਂ ਦੀ ਇੰਟਰਨਲ ਸਿਕਿਉਰਿਟੀ ਪਾਲਿਸੀਜ਼ ਆ, ਅਸੀਂ ਕੁਛ ਨਹੀਂ ਕਰ ਜੋਗੇ ਰਹਿੰਦੇ, ਸਾਰੇ ਜਿਹੜੇ ਵੀ ਸਾਡੇ ਕੋਈ ਰਾਹ ਆ ਉਹ ਬੰਦ ਹੋ ਜਾਂਦੇ ਆ। ਸੋ ਜਿਹੜੀ ਗੱਲ ਗੁਰਦੁਆਰਾ ਸਾਹਿਬ ਦੀ ਕਮੇਟੀਆਂ ਦੇ ਵਿੱਚ ਹੁਣ ਚੱਲ ਰਹੀ ਹੈ ਉਹ ਇੱਥੋਂ ਗੱਲ ਆਈ ਸੀਗੀ ਕਿ ਜੇ ਅਸੀਂ ਹੋਰ ਕਿਸੇ ਨੂੰ ਵਰਤ ਕੇ ਇਹ ਗੱਲ ਨਹੀਂ ਕਰਾ ਸਕਦੇ ਫਿਰ ਸਾਡੇ ਕੋਲ ਕੀ ਆ, ਸਾਡੇ ਕੋਲ ਕਿਹੜੀ ਇਹੋ ਜਿਹੀ ਚੀਜ਼ ਆ ਜਿਹੜੀ ਅਸੀਂ ਉਹਨਾਂ ਨੂੰ ਵੀ ਸੱਟ ਮਾਰ ਸਕਦੇ ਜਾਂ ਉਹਨਾਂ ਨੂੰ ਅਕਾਊਂਟੇਬਲ ਰੱਖ ਸਕਦੇ ਹਾਂ। ਇਹ ਸੋਚਣ ਕਰਨ ਤੋਂ ਪਹਿਲਾਂ ਕਿ ਜਿਹੜਾ ਸਿੱਖ ਆ ਦਸਤਾਰਬੰਦੀ ਕੋਈ ਆ ਰਿਹਾ ਸਾਡੇ ਆਫਿਸ ਦੇ ਵਿੱਚ ਇਹਨੂੰ ਜ਼ਲੀਲ ਕਰਨ ਤੋਂ ਪਹਿਲਾਂ ਕਿ ਕੌਮ ਦੇ ਵਿੱਚ ਵੀ ਕੋਈ ਤਾਕਤ ਹੈਗੀ ਹੈ ਖੜ ਦੀ ਤੇ ਇਹ ਜਿਹੜੀ ਪੋਜੀਸ਼ਨ ਹੁਣ ਲੈਣੀ ਪਈ ਇਸ ਕਰਕੇ ਸੀ ਕਿ ਸਾਡੇ ਕੋਲ ਇਹ ਸਟੇਜਾਂ ਜਿਹੜੀਆਂ ਹੈ ਜਿਹੜੀ ਅਸੀਂ ਕਦੀ ਕਦੀ ਇਹੋ ਜਿਹੇ ਇਨਸਾਨਾਂ ਨੂੰ ਦੇ ਦਿੰਦੇ ਹਾਂ ਜਿਹਨਾਂ ਦਾ ਕੋਈ ਹੱਕ ਨਹੀਂ ਬਣਦਾ ਇੱਥੇ ਆਣ ਕੇ ਗੱਲ ਕਰਨ ਦਾ। ਸੋ ਇਹ ਗੱਲ ਇੱਥੋਂ ਸ਼ੁਰੂ ਹੋਈ ਕਿ ਜੋ ਕੁਛ ਪਿਛਲੇ 30-40 ਸਾਲਾਂ ਚ ਹੋਇਆ ਹੈ ਉਹਨੂੰ ਉਹਦਾ ਟਾਕਰਾ ਕਰਨ ਲਈ ਸਾਡੇ ਕੋਲ ਗੁਰਦੁਆਰਾ ਸਾਹਿਬ ਸੋ ਕਿਹੜੀ ਇਹੋ ਜਿਹੀ ਚੀਜ਼ ਹੈ ਕਿ ਅਸੀਂ ਉਹਨਾਂ ਤੇ ਰੋਕ ਲਾ ਸਕੀਏ, ਉਹਨਾਂ ਨੂੰ ਥੋੜਾ ਜਿਹਾ ਖਿੱਚ ਪਵੇ ਕਿ ਜੋ ਉਹ ਕਰ ਰਹੇ ਉਹ ਗਲਤ ਹੈ। ਇਹੀ ਗੱਲ ਤੁਸੀਂ ਜਰਮਨੀ ਚ ਦੇਖ ਸਕਦੇ ਹਾਂ। ਤੁਹਾਨੂੰ ਸਿਰਫ 4-5 ਇਹ ਸਲਾਈਡਾਂ ਮੈਂ ਦਿਖਾਉਣੀਆਂ ਕਰਕੇ ਤੁਹਾਡੀ ਗੱਲ ਜਿਹੜੀ ਹੈ ਇਹ ਬੜੀ ਸਾਫ਼ ਸੁਧਰੀ ਜਿਹੀ ਗੱਲ ਹੈ। ਜਰਮਨੀ ਦੇ ਵਿੱਚ 2014 ਦੇ ਵਿੱਚ ਇੱਕ ਬੰਦਾ ਫੜਿਆ ਗਿਆ, ਉਹਦਾ ਨਾਂ ਦੱਸਿਆ ਗਿਆ ਸੀਗਾ ਰਣਜੀਤ ਸਿੰਘ, ਕੀ ਪਤਾ ਕੌਣ ਸੀਗਾ ਉਹਦਾ, ਸਿੱਖਾਂ ਦੀ ਭੇਸ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜਥੇਬੰਦੀਆਂ ਦੇ ਵਿੱਚ ਵਿਚਰ ਰਿਹਾ ਸੀ। ਇਹ ਇੱਕ ਪ੍ਰੂਵਨ ਫੈਕਟ ਹੈ ਕਿ ਬੰਦਾ ਜਿਹੜਾ ਆ ਇੰਡੀਅਨ ਇੰਟੈਲੀਜੈਂਸ ਤੋਂ ਪੈਸੇ ਲੈ ਕੇ ਉਹਨਾਂ ਨੂੰ ਇਨਫੋਰਮੇਸ਼ਨ ਦੇ ਰਿਹਾ ਸੀ। ਆਲੇ ਦੁਆਲੇ ਇੱਥੇ ਅਸੀਂ ਦੇਖ ਸਕਦੇ ਹਾਂ ਸਾਡੇ ਆਲੇ ਦੁਆਲੇ 30 ਸਾਲਾਂ ਦੇ ਵਿੱਚ ਕਿੰਨੀ ਵਾਰ ਭਾਵੇਂ ਕੋਈ ਹੋਵੇ ਜਾਂ ਨਾ ਹੋਵੇ ਸਾਨੂੰ ਇਹ ਸ਼ੱਕ ਦੇ ਵਿੱਚ ਆਲਰੇਡੀ ਪਾਇਆ ਗਿਆ ਹੈ ਕਿ ਆਹ ਬੰਦਾ ਏਜੰਟ ਹੈ, ਆਹ ਬੰਦਾ ਏਜੰਟ ਹੈ, ਉਹ ਬੰਦਾ ਜਾਸੂਸੀ ਕਰਦਾ, ਆਹ ਬੰਦਾ ਇੱਦਾਂ ਕਰਦਾ ਹੈ। ਸਾਨੂੰ ਕਦੇ ਕਦੇ ਪਤਾ ਵੀ ਨਹੀਂ ਹੁੰਦਾ ਬੰਦਾ ਹੈ ਜਾਂ ਨਹੀਂ, ਅਸੀਂ ਉਹਦੇ ਬਾਰੇ ਖਿਆਲ ਰੱਖ ਲੈਂਦੇ ਹਾਂ ਤੇ ਇਹੋ ਜਿਹੀਆਂ ਜਿਹੜੀਆਂ ਸਟੋਰੀਆਂ ਨਿਕਲਦੀਆਂ ਸਾਨੂੰ ਵਾਕਈ ਪਤਾ ਲੱਗ ਜਾਂਦਾ ਕਿ ਹੈ। ਸਾਨੂੰ ਜੇ ਇਹ ਨਹੀਂ ਪਤਾ ਕਿ ਕੌਣ, ਪਰ ਇਹ ਪਤਾ ਹੈ ਕਿ ਤੁਰੇ ਕਰਦੇ ਆ ਇੱਥੇ। ਇਹੀ ਗੱਲ ਸੰਤ ਜੀ ਕਹਿੰਦੇ ਹੁੰਦੇ ਸੀਗੇ ਜਦੋਂ ਆਪਣੀ ਸਪੀਚਾਂ ਦੇ ਵਿੱਚ ਕਿ ਇੱਥੇ ਉਹਨਾਂ ਦੇ ਵੀ ਬੰਦੇ ਬੈਠੇ ਹੋਣੇ, ਅਗਾਂਹ ਜਾ ਕੇ ਦੱਸ ਦਿਓ ਜਿਹੜੀ ਗੱਲ ਹੋ ਰਹੀ ਹੈ। ਉਦੋਂ ਵੀ ਹੋ ਰਿਹਾ ਸੀਗਾ, ਅੱਜ ਤਾਂ ਹੋ ਹੀ ਰਿਹਾ ਹੈ, ਅੱਜ ਤਾਂ ਸੋਸ਼ਲ ਮੀਡੀਆ ਦਾ ਯੁੱਗ ਹੈ, ਗੱਲ ਤੁਸੀਂ ਇੱਥੇ ਕੀਤੀ ਨਹੀਂ ਇੰਡੀਆ ਤੱਕ ਸਕਿੰਟਾਂ 'ਚ ਪਹੁੰਚ ਜਾਂਦੀ ਹੈ। ਇਹ ਜਿਹੜੀ ਗੱਲ ਹੈ ਕਿ ਜਰਮਨੀ ਦੇ ਵਿੱਚ 2014 ਦੇ ਵਿੱਚ ਇਹ ਵਿਅਕਤੀ ਨੇ ਇਨਫੋਰਮੇਸ਼ਨ ਕਲੈਕਟ ਕਰਕੇ ਗਾਂਹ ਭੇਜ ਰਿਹਾ ਹੈ ਸਾਡੇ ਗੁਰਦੁਆਰੇ ਸਾਹਿਬ ਦੇ ਵਿੱਚ ਉੱਥੇ ਜਥੇਬੰਦੀਆਂ ਦੇ ਵਿੱਚ ਗੱਲਾਂ ਹੋ ਰਹੀਆਂ ਹੈ। ਸੋ ਇਹਦਾ ਮਤਲਬ ਇਹ ਕਿ ਸਿਰਫ ਜਰਮਨੀ ਨਹੀਂ, ਇਹ ਤਾਂ ਫੜਿਆ ਹੋਇਆ ਬੰਦਾ ਆ ਯੂਕੇ ਦੇ ਵਿੱਚ ਜਾਂ ਆਸਟ੍ਰੇਲੀਆ ਦੇ ਵਿੱਚ, ਕੈਨੇਡਾ, ਯੂਐਸ ਦੇ ਵਿੱਚ ਸਾਰਾ ਕੁਛ ਚੱਲ ਰਿਹਾ ਹੈ ਲਗਾਤਾਰ 3 ਦਹਾਕਿਆਂ ਤੋਂ ਚੱਲ ਰਿਹਾ। ਹਾਲੇ 2 ਸਾਲ ਵੀ ਨਹੀਂ ਲੰਘੇ ਜਰਮਨੀ ਦੇ ਵਿੱਚ ਤੇ 2016 ਦੇ ਵਿੱਚ ਇਸ ਵਾਰ ਇੱਕ ਸਿੱਖ ਭੇਸ ਦੇ ਵਿੱਚ ਨਹੀਂ ਬੰਦਾ, ਇੱਕ ਗੋਰਾ ਅਫੀਸ਼ਲ ਇਮੀਗ੍ਰੇਸ਼ਨ ਆਫਿਸ ਦੇ ਵਿੱਚੋਂ ਫੜ ਕੇ ਉਹਨੂੰ 9 ਸਾਲ ਦੀ ਸਜ਼ਾ ਹੋਈ ਸੀਗੀ ਉਦੋਂ। ਤੇ ਉਹ ਇੰਡੀਅਨ ਇੰਟੈਲੀਜੈਂਸ ਨੂੰ ਇਮੀਗ੍ਰੇਸ਼ਨ ਆਫਿਸ ਦੇ ਵਿੱਚੋਂ ਇਨਫੋਰਮੇਸ਼ਨ ਲੈ ਕੇ ਵੇਚ ਲਿਆ ਹੈ ਤੇ ਉਹਨਾਂ ਨੇ ਕੋਈ ਬੰਦਾ ਪੱਟ ਲਿਆ ਉਹਨਾਂ ਦੇ ਕੋਲ ਉਹ ਵੀ ਸਿੱਖਾਂ ਤੇ ਤੁਸੀਂ ਪੜ੍ਹ ਸਕਦੇ ਹਾਂ ਸਿੱਖਾਂ ਤੇ ਗੱਲ ਹੋ ਰਹੀ ਹੈ ਇਹ ਸਾਰੇ ਲਿੰਕਸ ਜਿਹੜਾ ਕੁਛ ਜਿੰਨਾ ਵੀ ਕੁਛ ਮੈਂ ਤੁਹਾਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਇਹ ਇੱਕ ਰੈਲੇਵੈਂਟ ਇਨਫੋਰਮੇਸ਼ਨ ਰੈਫਰੈਂਸਿਸ ਤੇ ਸਾਈਟੇਸ਼ਨਸ ਦੇ ਨਾਲ ਮੈਂ ਦੇਣਾ ਚਾਹੁੰਦਾ ਇਸ ਇਹ ਨਾ ਹੋਵੇ ਕਿਸੇ ਦੇ ਮਨ ਚ ਇਹ ਖਿਆਲ ਹੋਵੇ ਕਿ ਉਹਦੀ ਗੱਲ ਆਣ ਕੇ ਛੱਡ ਦਿੱਤੀ ਕੋਈ ਖਿਆਲ ਤੋਂ ਪਿੱਛੇ ਹੈ ਨਹੀਂ ਸੀਗਾ ਕੋਈ ਖੋਜ ਤਾਂ ਕੀਤਾ ਨਹੀਂ ਕੋਈ ਵੀ ਗੱਲ ਕਰਨੀ ਆ ਅਸੀਂ ਆਪਣੇ ਲੋਕਾਂ ਦੇ ਨਾਲ ਸੰਗਤ ਦੇ ਨਾਲ ਕੋਈ ਖੋਜ ਨਾ ਹੋਣੀ ਚਾਹੀਦੀ ਹੈ ਬਾਅਦ ਦੇ ਵਿੱਚ ਉਹਦੇ ਵਿਚਾਰ ਵੀ ਹੋ ਸਕਦੇ ਆ ਖਿਆਲ ਮਿਲਣ ਦੀ ਗੱਲ ਨਹੀਂ ਕਦੀ ਕਦੀ ਹੁੰਦੀ ਪਰ ਇਸ ਵਿਚਾਰ ਕਰਨ ਦਾ ਹੱਕ ਹੁੰਦਾ ਹੈ ਕਿ ਜੋ ਸਾਡੇ ਨਾਲ ਹੋ ਰਿਹਾ ਆ ਬਾਹਰਲੇ ਦੇਸ਼ਾਂ ਦੇ ਵਿੱਚ ਸਪੈਸ਼ਲੀ ਪੰਜਾਬ ਦੇ ਵਿੱਚ ਤਾਂ ਬਾਹਲੀ ਦੂਰ ਜਾਣ ਦੀ ਲੋੜ ਨਹੀਂ ਪੰਜਾਬ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੈ ਕੇ ਸ਼੍ਰੋਮਣੀ ਕਮੇਟੀ ਤੋਂ ਲੈ ਕੇ ਜਿੰਨੇ ਵੀ ਸਾਡੇ ਕੋਈ ਕੇਂਦਰ ਆ ਸਾਰਿਆਂ ਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹੋ ਰਿਹਾ ਹੈ ਇਹ ਪਹਿਲਾਂ ਵੀ ਕਈ ਵਾਰ ਹੋ ਚੁੱਕਿਆ ਗੋਰਿਆਂ ਦੇ ਸਮੇਂ ਵਿੱਚ ਹੋ ਚੁੱਕਿਆ ਇਹ ਲਗਾਤਾਰ ਹੀ ਹੁੰਦਾ ਰਹਿੰਦਾ ਹੈ ਜਿਹੜਾ ਸਾਡਾ ਕੋਈ ਆਜ਼ਾਦ ਅਸਥਾਨ ਹੈ ਇੱਥੇ ਸਾਨੂੰ ਪਤਾ ਹੈ ਕਿ ਸਾਨੂੰ ਸ਼ਕਤੀ ਇਹ ਤੋਂ ਮਿਲ ਰਹੀ ਹੈ ਲਗਾਤਾਰ ਉਹੀ ਸਥਾਨ ਤੇ ਅਟੈਕ ਹੁੰਦੇ ਆ ਭਾਵੇਂ ਉਹ ਫਿਜ਼ੀਕਲ ਹੋਣ ਜਾਂ ਸਾਈਕੋਲੋਜੀਕਲ ਹੋਣ ਅੱਜ ਸਾਈਕੋਲੋਜੀਕਲ ਚੱਲ ਰਿਹਾ ਹੈ 2007 ਦੇ ਵਿੱਚ ਗਿਆਨੀ ਗੁਰਬਚਨ ਸਿੰਘ ਜਿਹੜੇ ਅੱਜ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਣੇ ਜਾਂਦੇ ਆ ਭਾਈ ਤਰਲੋਚਨ ਸਿੰਘ ਜਿਹੜੇ ਉਸ ਸਮੇਂ ਤੇ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੀ ਤੇ ਜਥੇਦਾਰ ਉਸ ਸਮੇਂ ਦੇ ਜੋਗਿੰਦਰ ਸਿੰਘ ਵਦਾਂਤੀ ਤਿੰਨ ਜਾਣੇ ਇੱਕ RSS ਦੇ ਸ਼ਾਖੇ ਤੇ ਜਾ ਕੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਲੋਕੀ ਉੱਥੇ ਸੰਗਤ ਦੇ ਦਰਬਾਰ ਦੇ ਵਿੱਚ ਕੁਰਸੀਆਂ ਤੇ ਬੈਠੇ ਆ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਦੀ ਵੀ ਉਹਨਾਂ ਦਾ ਕੋਈ ਪ੍ਰਕਾਸ਼ ਹੁੰਦਾ ਹੈ ਮੋਹਰੇ ਸਿੱਖਾਂ ਦਾ ਹੁਕਮ ਹੈ ਕਿ ਸ਼ਸਤਰ ਹੁੰਦੇ ਆ ਸ਼ਸਤਰਾਂ ਦਾ ਪ੍ਰਕਾਸ਼ ਹੁੰਦਾ ਹੈ ਗੁਰੂ ਸਾਹਿਬ ਦੇ ਅੱਗੇ ਉੱਥੇ ਕ੍ਰਿਸ਼ਨ ਤੇ ਰਾਮ ਦੀਆਂ ਫੋਟੋਆਂ ਰੱਖੀਆਂ ਹੈ ਤੇ ਤਿੰਨ ਜਿਹੜੇ ਮੁੱਖ ਆਗੂ ਸਿੱਖ ਕੌਮ ਦੇ ਉੱਥੇ ਜਾ ਕੇ ਸਨਮਾਨਿਤ ਲੈ ਵੀ ਰਹੇ ਆ ਤੇ ਦੇ ਵੀ ਰਹੇ ਆ ਇਨਫਿਲਟ੍ਰੇਸ਼ਨ ਜਿਹੜੀ ਆ ਸਿੱਖਾਂ ਦੇ ਵਿੱਚ ਪੰਜਾਬ ਦੀ ਅਕਾਲੀ ਤੁਹਾਨੂੰ ਪਤਾ ਹੀ ਹੈ ਬਾਹਰਲੇ ਦੇਸ਼ਾਂ ਦੇ ਵਿੱਚ ਕਦੇ ਕਦੇ ਸਾਨੂੰ ਔਖਾ ਲੱਗਦਾ ਹੈ ਕਿ ਨਹੀਂ ਇਹ ਗੱਲ ਔਖੀ ਮੰਨਣੀ ਹੈ ਕਿ ਸਾਡੇ ਵਿੱਚ ਵੀ ਇਹ ਹੋ ਰਿਹਾ ਇੱਥੇ ਬਾਹਰ ਹੋ ਰਿਹਾ ਹੈ ਪਰ ਇਹ ਜਿਹੜੀ ਜਾਸੂਸੀ ਦੀ ਗੱਲ ਹੈ ਭਾਵੇਂ ਅਮਰੀਕਾ ਆ ਇੰਗਲੈਂਡ ਆ ਜਾਂ ਇੰਡੀਆ ਹੋਵੇ ਇਹ ਸਾਰਿਆਂ ਦੀ ਇੱਕ ਪਾਲਿਸੀ ਆ ਕਿ ਕਰਦੇ ਆ ਇਨਫੋਰਮੇਸ਼ਨ ਕਲੈਕਸ਼ਨ ਚੱਲ ਰਹੀ ਆ ਤੇ ਜਿਹੜੇ ਇਹਨਾਂ ਦੇ ਵੈਰੀ ਆ ਜਿਹੜੇ ਇਹਨਾਂ ਨੂੰ ਵੈਰੀ ਗਿਣਦੇ ਆ ਉਹਨਾਂ ਦੇ ਵਿੱਚ ਵੜ ਕੇ ਉਹਨਾਂ ਨੂੰ ਖਰਾਬ ਕਰਨਾ ਇਹ ਇਹਨਾਂ ਦੀ ਪਾਲਿਸੀ ਹੈ ਤੇ ਸਾਡੇ ਅਸੀਂ ਦੇਖ ਸਕਦੇ ਹਾਂ ਇਹੀ ਹੋ ਰਿਹਾ ਹੈ ਇਸ ਸਮੇਂ ਤੱਕ ਜਗਮੀਤ ਸਿੰਘ ਨੇ NDP ਦੀ ਕੈਂਪੇਨ ਲੜੀ ਸੀਗੀ ਜਿਹਦੇ ਵਿੱਚ ਉਹ ਸਕਸੈਸਫੁਲੀ NDP ਦੇ ਇੱਕ ਨੈਸ਼ਨਲ ਪਾਰਟੀ ਦਾ ਲੀਡਰ ਬਣ ਗਿਆ ਉਹਨੇ ਇੱਕ ਇੰਟਰਵਿਊ ਜੁਲਾਈ ਦੇ ਵਿੱਚ ਕੀਤਾ ਸੀਗਾ ਉਹਦੇ ਵਿੱਚ ਉਹਨੇ ਗੱਲ ਕਹੀ ਸੀ ਕਿ ਮੈਨੂੰ ਲੋਕੀ ਕਮਿਊਨਿਟੀ ਦੇ ਵਿੱਚੋਂ ਆਣ ਕੇ ਸਿੱਖਾਂ ਦੇ ਵਿੱਚੋਂ ਆਣ ਕੇ ਦਲ ਦੱਸ ਰਹੇ ਆ ਕਿ ਜਿਹੜਾ ਇੰਡੀਅਨ ਹਾਈ ਕਮਿਸ਼ਨ ਆ ਇਹ ਲਗਾਤਾਰ ਲੋਕਾਂ ਦੇ ਕੋਲ ਜਾ ਕੇ ਗੱਲ ਕਰ ਰਿਹਾ ਹੈ ਕਿ ਇਹਨੂੰ ਵੋਟ ਨਹੀਂ ਪਾਉਣੀ ਜਾਂ ਤੁਸੀਂ ਇਹਦੇ ਖਿਲਾਫ਼ ਜਾਣਾ ਜਾਂ ਤੁਸੀਂ ਇਹਨੂੰ ਵੰਡ ਨਹੀਂ ਦੇਣਾ ਤੁਸੀਂ ਆਪਣੇ ਜਿਹੜੇ ਬੰਦੇ ਖੜੇ ਕਰੋ ਕੋਈ ਨਾ ਕੋਈ ਉਹ ਤਰੀਕਾ ਲੱਭ ਰਿਹਾ ਕਿ ਇਸ ਸਿੰਘ ਨੂੰ ਥੱਲੇ ਲਾਉਣ ਦੀ ਉਸ ਸਮੇਂ ਦੇ ਵਿੱਚ ਕਿਉਂ ਤੇ ਜਗਮੀਤ ਸਿੰਘ ਨੇ ਆਪ ਇਹ ਗੱਲ ਕੀਤੀ ਸੀ ਕਹਿੰਦਾ ਕਿ ਮੈਂ ਹਿੰਦੁਸਤਾਨ ਦੀ ਜਿਹੜੀ ਮਨੁੱਖੀ ਅਧਿਕਾਰਾਂ ਦੀ ਜਿਹੜੀ ਉਲੰਘਣਾ ਹੈ ਲਗਾਤਾਰ ਜੋ ਕਰ ਰਹੇ ਆ ਸਿੱਖਾਂ ਦੇ ਨਾਲ ਮੁਸਲਮਾਨ ਭਾਈਚਾਰੇ ਦੇ ਨਾਲ ਕਸ਼ਮੀਰੀਆਂ ਦੇ ਨਾਲ ਦਲਿਤਾਂ ਦੇ ਨਾਲ ਕ੍ਰਿਸ਼ਨਾਂ ਦੇ ਨਾਲ ਇੱਕ ਗਿਣਤੀ ਨਹੀਂ ਮੁੱਕਣੀ ਜਿਨ੍ਹਾਂ ਦੇ ਨਾਲ ਹੋ ਰਿਹਾ ਮੈਂ ਉਹਦੇ ਖਿਲਾਫ਼ ਬੋਲਦਾ ਹਾਂ ਮੈਂ ਬੋਲਦਾ ਰਿਹਾ ਹਾਂ ਤੇ ਮੇਰਾ ਉਹਨਾਂ ਨੇ ਵੀਜ਼ਾ ਵੀ ਬੰਦ ਕਰ ਦਿੱਤਾ ਹੈ ਇਹ ਇੱਕ ਚੀਜ਼ ਸਾਨੂੰ ਮੰਨਣੀ ਪੈਣੀ ਹੈ ਇੱਕ ਸਿੱਖ ਪੋਲੀਟੀਸ਼ੀਅਨ ਜਿਹੜਾ ਹੁਣ NDP ਦਾ ਲੀਡਰ ਹੈ ਜਿਹੜੀ ਥਰਡ ਪਾਰਟੀ ਹੈ ਉਹਨੂੰ ਵੀਜ਼ਾ ਡਿਨਾਇਲ ਇਸ ਕੰਮ ਕਰਦੇ ਕਰਕੇ ਆ ਪਬਲਿਕਲੀ ਕਰਕੇ ਉਹ ਉਹਨਾਂ ਦੇ ਖਿਲਾਫ਼ ਚੱਲਿਆ ਗਿਆ ਹੈ ਜਿਹੜਾ ਇੰਡੀਅਨ ਹਾਈ ਕਮਿਸ਼ਨਰ ਅਖਿਲੇਸ਼ ਮਿਸ਼ਰਾ ਉਹਨੇ ਗੱਲ ਤੁਸੀਂ ਪੜ੍ਹ ਵੀ ਸਕਦੇ ਜਿਹੜੀ ਲਿਖੀ ਹੈ ਉਹਨੇ ਇਹੀ ਗੱਲ ਕਹੀ ਸੀਗੀ ਕਿ ਜਿਹੜੇ ਲੋਕ ਇਹੋ ਜਿਹੀ ਚੀਜ਼ਾਂ ਯੂਜ਼ ਕਰਕੇ ਆਪਣਾ ਪੋਲੀਟੀਕਲ ਏਜੰਡਾ ਬਣਾਉਂਦੇ ਆ ਅਸੀਂ ਉਹਨਾਂ ਨੂੰ ਦਾਖਲਾ ਨਹੀਂ ਦੇਣਾ ਸੋ ਇਹਦਾ ਮਤਲਬ ਜਿਹੜੀ ਮਨੁੱਖੀ ਅਧਿਕਾਰ ਆ ਜਾਂ ਪੋਲੀਟੀਕਲ ਜਿਹੜੀ ਕੋਈ ਵੀ ਕੋਈ ਪੋਲੀਟੀਕਲ ਰਾਈਟਸ ਦੀ ਗੱਲ ਆ ਉਹ ਕਰਨਾ ਮਨਾ ਆ ਤੇ ਜਿਹੜੀ ਜਮਹੂਰੀਅਤ ਦੀ ਗੱਲ ਆ ਜਾਂ ਡੈਮੋਕਰੇਸੀ ਆ ਉਹ ਕਿੱਥੇ ਆ ਤੇ ਫਿਰ ਜਮਹੂਰੀਅਤ ਤੇ ਡੈਮੋਕਰੇਸੀ ਨਹੀਂ ਹੈਗੀ ਫਿਰ ਸਿੱਖਾਂ ਨੇ ਉੱਥੇ ਕਰਨਾ ਵੀ ਕੀ ਆ ਉਹਨਾਂ ਦੇ ਨਾਲ ਮੱਥਾ ਲਾ ਕੇ ਉਹ ਜਿਹੜੇ ਜਿਹੜੇ ਐਵਨਿਊਜ਼ ਦੇ ਵਿੱਚ ਇਹਦਾ ਮਤਲਬ ਉਹ ਜਮਹੂਰੀਅਤ ਨੂੰ ਨਹੀਂ ਮੰਨਦੇ ਆਪਾਂ ਇਹ ਗੱਲ ਪਤਾ ਹੈ ਆਪਾਂ ਨੂੰ ਤਿੰਨ ਦਹਾਕਿਆਂ ਤੋਂ ਪਤਾ ਹੈ ਕਿ ਜਿਹੜੀ ਗੱਲ ਲਿਖੀ ਜਾਂਦੀ ਹੈ ਉਹਦਾ ਇਹ ਮਤਲਬ ਨਹੀਂ ਕਿ ਉਹ ਮੰਨੀ ਜਾਂਦੀ ਹੈ ਉਹਨਾਂ ਦਾ ਕੌਨਸਟੀਟਿਊਸ਼ਨ ਇੱਕ ਚੀਜ਼ ਕਹਿੰਦਾ ਹੈ ਉਹਨਾਂ ਦੀ ਲਾਜ਼ ਐਂਡ ਪਾਲਿਸੀ ਇੱਕ ਗੱਲ ਕਰਦੀ ਹੈ ਪਰ ਉਹ ਕੋਈ ਵੀ ਚੀਜ਼ ਨੂੰ ਫੋਲੋ ਨਹੀਂ ਕਰਦੇ ਸੋ ਇਹ ਸਾਡੇ ਤੇ ਮੁੜ ਕੇ ਇਹ ਗੱਲ ਆ ਜਾਂਦੀ ਹੈ ਕਿ ਅਸੀਂ ਕੀ ਕਰੀਏ, ਸਾਡਾ ਉੱਥੇ ਕੀ ਫਰਜ਼ ਬਣਦਾ ਹੈ। ਤੇ ਉਹੀ ਗੱਲ ਕਰਨ ਲਈ ਇੱਥੇ ਆਏ ਹਾਂ ਕਿ ਅਸੀਂ ਛੋਟੇ ਸਟੈਪਸ ਲੈ ਕੇ ਉਹਨੂੰ ਬੜੇ ਵੱਡੇ ਕਰ ਸਕਦੇ ਹਾਂ ਜੇ ਸੰਗਤ ਸਾਡਾ ਸਹਿਯੋਗ ਦੇ। ਜਗਮੀਤ ਸਿੰਘ ਨੇ ਲਗਾਤਾਰ ਜਦੋਂ ਦਾ ਉਹ ਪੋਲੀਟਿਸ਼ਨ ਬਣਿਆ ਆ ਨਸਲਕੁਸ਼ੀ ਤੇ ਜੈਨੋਸਾਈਡ ਦੀ ਗੱਲ ਕੀਤੀ, ਉਹਦੇ ਕਰਕੇ ਉਹਨੂੰ ਇਹ ਤੋਹਫਾ ਮਿਲਿਆ ਸੀਗਾ ਕਿ ਤੈਨੂੰ ਪੰਜਾਬ ਜਾਣ ਨਹੀਂ ਦੇਣਾ, ਇੰਡੀਆ ਤੋਂ ਆ ਨਹੀਂ ਸਕਦਾ। ਇੱਥੋਂ ਹਰਜੀਤ ਸਿੰਘ ਸੱਜਣ ਗਿਆ ਸੀ, ਤੁਸੀਂ ਸਾਰੇ ਵਾਕਫ ਹੋ ਕੇ ਉੱਥੇ ਉਹਦੇ ਨਾਲ ਕੀ ਹੋਇਆ। ਮੇਰੇ ਲਈ ਪਰਸਨਲੀ ਖਾਲਿਸਤਾਨ ਕੋਈ ਗਲਤ ਸ਼ਬਦ ਨਹੀਂ ਹੈਗਾ, ਉਹਨੂੰ ਖਾਲਿਸਤਾਨੀ ਇੱਥੇ ਕਈ ਬੰਦੇ ਗੁੱਸੇ ਸੀਗਾ ਉਹਨੂੰ ਖਾਲਿਸਤਾਨੀ ਥੋਪੀ ਜਾਂਦੇ ਆ, ਕੋਈ ਮਾੜੀ ਗੱਲ ਤਾਂ ਹੈ ਨਹੀਂ ਸਾਡੇ ਵਰਗੀਆਂ ਲਈ, ਕੋਈ ਮਾੜੀ ਗੱਲ ਨਹੀਂ। ਪਰ ਉਹ ਕੀ ਕਰ ਰਹੇ ਆ, ਉਹਨਾਂ ਨੇ ਹਰੇਕ ਬੰਦਾ ਜਿਹੜਾ ਕੋਈ ਪੋਜੀਸ਼ਨ ਦੇ ਵਿੱਚ ਆਉਂਦਾ ਹੈ ਉਹਨੂੰ ਪਹਿਲੋਂ ਹੀ ਡਰਾਉਣ ਦੀ ਕੋਸ਼ਿਸ਼ ਕਰਦੇ ਆ। ਉਹਨਾਂ ਦੀ ਪਾਲਿਸੀ ਇੱਥੇ ਤੱਕ ਰਹਿੰਦੀ ਹੈ ਕਿ ਅਸੀਂ ਜਿਹੜਾ ਬੰਦਾ ਆ ਉਹਨੂੰ ਵਧਣ ਨਹੀਂ ਦੇਣਾ, ਭਾਵੇਂ ਉਹ ਸੱਜਣ ਹੋਵੇ, ਜਗਮੀਤ ਸਿੰਘ ਹੋਵੇ, ਕੱਲ ਨੂੰ ਕੋਈ ਹੋਰ ਆ ਜਾਵੇ। ਜਿਹੜਾ ਬੰਦਾ ਉਹਨਾਂ ਦੇ ਕਾਬੂ ਚ ਨਹੀਂ ਹੈਗਾ ਉਹ ਬੰਦਾ ਉਹਨਾਂ ਲਈ ਠੀਕ ਨਹੀਂ ਹੈਗਾ, ਐਸਪੈਸ਼ਲੀ ਜਿਹੜੇ ਉਹ ਗਿਣਦੇ ਆ ਕਿ ਇੰਡੀਅਨ ਓਰੀਜਨ ਦੇ ਆ, ਜੈਲ ਸਿੰਘ ਵਰਗੇ ਜਾਂ ਮਨਮੋਹਨ ਸਿੰਘ ਵਰਗੇ, ਬੇਅੰਤੇ ਵਰਗੇ, ਇਹਨਾਂ ਦੇ ਉੱਤੇ ਬਥੇਰੇ ਤੁਰੇ ਕਰਦੇ ਆ। ਉਹਨਾਂ ਦੇ ਕਾਬੂ ਚ ਆ, ਉਹਨਾਂ ਦੇ ਹੀ ਆ, ਸਾਡੇ ਤਾਂ ਘੱਟ ਆ। ਜਿਹੜੇ ਸਾਡੇ ਆ, ਭਾਵੇਂ ਉਹ ਕੈਨੇਡਾ ਦੇ ਹੀ ਹੋਣ, ਉਹ ਗੱਲ ਉਹਨਾਂ ਨੂੰ ਚੁੱਭਦੀ ਆ ਕਿ ਇਹ ਕੈਨੇਡਾ ਦੇ ਵਿੱਚ ਰਹਿ ਕੇ ਇਹੋ ਜਿਹੀ ਪੋਜੀਸ਼ਨ ਹਾਸਲ ਕਰ ਗਏ ਆ। ਉਹ ਇਹੀ ਗੱਲ ਤੋਂ ਡਰ ਰਹੇ ਆ ਕਿ ਹੋ ਸਕਦਾ ਹੈ ਕਿ ਐਕਸ਼ਨ ਸਾਡੇ ਖਿਲਾਫ਼ ਓਪਨਲੀ ਬੋਲਣ ਆਪਣ। ਇਸ ਕਰਕੇ ਉਹਨਾਂ ਨੂੰ ਥੱਲੇ ਲਾਉਣ ਲਈ ਉਹਨਾਂ ਨੇ ਆਪਣੇ ਬੰਦੇ ਸ਼ਿਫਟ ਕੀਤੇ ਆ। ਹਰਜੀਤ ਸੱਜਣ ਦੀ ਜੇ ਕੋਈ ਕੈਂਪੇਨ ਚੱਲਦੀ ਹੈ ਉਹਦੇ ਖਿਲਾਫ਼ ਉਹਨਾਂ ਦੇ ਬੰਦੇ ਖੜੇ ਕਰਦੇ ਆ, ਇਹ ਗੱਲ ਸਾਨੂੰ ਪਤਾ ਹੈ। ਟੋਰਾਂਟੋ ਦੇ ਵਿੱਚ ਵੀ ਇਹੀ ਗੱਲ ਉਹਨਾਂ ਨੇ ਮਤਿਆਂ 'ਚ ਪਾਈ ਸੀਗੀ ਕਿ ਇਹ ਸਾਡੇ ਇੱਥੇ ਲੋਕਲ ਇਲੈਕਸ਼ਨਾਂ ਦੇ ਵਿੱਚ ਇੰਟਰਫੀਅਰੈਂਸ ਕਰਦੇ ਆ। ਜਦੋਂ ਵੀ ਕੋਈ ਬੰਦਾ ਇੱਥੇ ਕੋਈ ਖੜਾ ਹੁੰਦਾ ਆ, ਇਹ ਲੋਕਾਂ ਨੂੰ ਧਮਕਾਉਣ ਪਹਿਲਾਂ ਹੀ ਆਪਣੇ ਆ ਕਿ ਅਸੀਂ ਇਹ ਬੰਦੇ ਨੂੰ ਆਉਣ ਨਹੀਂ ਦੇਣਾ, ਤੁਸੀਂ ਕੁਛ ਕਰੋ, ਰੋਕੋ ਇਹਨਾਂ ਨੂੰ। ਇਹ ਬੜੀ ਇੱਕ ਇੰਟਰਸਟਿੰਗ ਫਰਾਮਨਾ ਆ ਕਿ ਜਿਹੜੇ ਅਸੀਂ ਲੋਕ ਇੱਥੇ ਬੈਠੇ ਹਾਂ, ਪੰਜਾਬ ਤੋਂ ਆਏ ਹਾਂ, ਹੋ ਸਕਦਾ ਹਿੰਦੁਸਤਾਨ ਦੇ ਹੋਰ ਖਿੱਤਿਆਂ 'ਚ ਵੀ ਆਏ ਹਾਂ, ਇਹ ਕੀ ਰਿਲੇਸ਼ਨਸ਼ਿਪ ਆ ਜੋ ਦਿਖਾ ਰਹੇ ਸਾਨੂੰ, ਕੀ ਸਾਂਝ ਆ ਸਾਡੀ ਤੇ। ਇਹ ਸਿਰਫ ਇੰਨੀ ਗੱਲ ਨਹੀਂ ਹੈਗੀ ਕਿ ਅਸੀਂ ਸੈਰੇਮੀਨੇ ਕਰਕੇ ਜ਼ਿੰਦਗੀ 'ਚ ਆਪਣੀ ਦਾ ਬਤੀਤ ਕਰੀਏ, ਇਹ ਸਿੱਖ ਕਿੱਦਾਂ ਕਰ ਸਕਦਾ ਹੈ। ਬੜਾ ਹੀ ਔਖਾ ਆ ਕਿਸੇ ਦੇ ਆਫਿਸ ਦੇ ਵਿੱਚ ਜਾ ਕੇ ਗਾਲਾਂ ਖਾਣੀਆਂ ਤੇ ਮਗਰੋਂ ਕਹਿਣਾ ਕਿ ਇੱਥੇ ਸਾਈਨ ਕਰੋ ਪਹਿਲੋਂ ਕਿ ਤੁਸੀਂ ਖਾਲਿਸਤਾਨੀ ਨਹੀਂ ਹੈਗੇ, ਇੱਥੇ ਸਾਈਨ ਕਰੋ ਪਹਿਲੋਂ ਕਿ ਆਹ ਜਿਹੜਾ ਫਲਾਣਾ ਬੰਦਾ ਤੁਹਾਡੇ ਪਰਿਵਾਰ ਦੇ ਵਿੱਚ ਆ, ਤੁਹਾਡਾ ਕੋਈ ਲੈਣਾ ਦੇਣਾ ਨਹੀਂ ਉਹਦੇ ਨਾਲ ਹੈਗਾ, ਇਹ ਹੋਇਆ ਤੇ ਹੋ ਰਿਹਾ ਹਾਲੇ ਵੀ, ਇਹ ਸੱਚਾਈ ਆ। ਭਾਵੇਂ ਅਸੀਂ ਮੰਨਣਾ ਚਾਹੁੰਦੇ ਜਾਂ ਨਹੀਂ, ਜਿੰਨਾ ਕੁਛ ਵੀ ਸਾਡੇ ਹੱਥਾਂ ਦੇ ਵਿੱਚ ਹੈਗਾ ਸਾਨੂੰ ਦੱਸ ਰਿਹਾ ਕਿ ਇਹ ਸੱਚਾਈ ਹੈ। ਇਹ ਸੱਚਾਈ ਉਹਨਾਂ ਦੀ ਹੁੰਦੀ ਜੋ ਗੁਲਾਮ ਆ, ਸਭ ਸਦਾ ਉਹਨਾਂ ਦੇ ਹੱਥ ਦੇ ਵਿੱਚ ਆ। ਉਹ ਸਾਨੂੰ ਸਰੀਰਕ ਤੌਰ ਤੇ ਗੁਲਾਮ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ, ਮਾਨਸਿਕ ਤੌਰ ਤੇ ਤਾਂ ਸਿੱਖ ਗੁਲਾਮ ਹੋ ਹੀ ਨਹੀਂ ਸਕਦਾ। ਜਿਹਨੇ ਗੁਰੂ ਨੂੰ ਸੀਸ ਭੇਟ ਕਰ ਦਿੱਤਾ ਆ ਉਹ ਗੁਲਾਮ ਨਹੀਂ ਹੋ ਸਕਦਾ। ਜਦੋਂ ਡਰ, ਨਿੱਜੀ ਕੋਈ ਫੈਸਲੇ ਆ ਜਾਂਦੇ ਆ, ਕਮਜ਼ੋਰੀਆਂ ਆ ਜਾਂਦੀਆਂ ਆ ਸਾਡੇ ਵਿੱਚ, ਉਦੋਂ ਸਾਡਾ ਸਿਰ ਹੌਲੀ ਹੌਲੀ ਝੁਕਣਾ ਪੈਂਦਾ ਹੈ। ਤੇ ਸਿਰਫ ਮੈਂ ਇਹੀ ਗੱਲ ਕਰੂੰਗਾ, ਕੋਈ ਮਾਫ਼ੀ ਦੀ ਗੱਲ ਤਾਂ ਮੈਂ ਮੰਗਣੀ ਨਹੀਂ, ਪਰ ਮੈਂ ਸੱਚਾਈ ਨੂੰ ਮੰਨਦਾ ਹਾਂ। ਦੋ ਵੱਡੇ ਕਾਰਨ ਸਾਡੇ ਲਈ ਬਣ ਜਾਂਦੇ ਆ, ਇੱਕ ਹੈਗਾ ਡਰ, ਇੱਕ ਲਾਲਚ, ਉਹਨੂੰ ਲੋਭ ਕਹਿੰਦੇ ਆ, ਜਿਸ ਕਾਰਨ ਅਸੀਂ ਉਹਨਾਂ ਦੇ ਖਿਲਾਫ਼ ਨਹੀਂ ਬੋਲਦੇ। ਡਰ ਤਾਂ ਇਹ ਹੁੰਦਾ ਆ ਕਿ ਇਹ ਸਾਡਾ ਕੀ ਕਰ ਸਕਦੇ, ਕੀ ਵਿਗਾੜ ਸਕਦੇ ਆ, ਵੱਧ ਤੋਂ ਵੱਧ ਸਾਡਾ ਕੀ ਕਰ ਦੂਗੇ। ਇੱਥੇ ਸਾਡੇ ਨਾਂ ਪੇਪਰਾਂ 'ਚ ਆ ਗਏ ਆ, ਕਈ ਬੰਦਿਆਂ ਨੇ ਇੱਥੇ ਆਉਂਦੇ ਰਹਿੰਦੇ ਆ ਕਿ ਇਹਨਾਂ ਨੇ ਉੱਥੇ ਪੈਸੇ ਭੇਜੇ ਆ, ਬੰਦੇ ਮਾਰ ਲਏ, ਆਹ ਕਰਕੇ ਉਹਨਾਂ ਨੇ ਕਰ ਦਿੱਤਾ, ਉਹ ਕਰ ਦਿੱਤਾ, ਇਹ ਕੀ ਕਰ ਲੂਗੇ ਸਾਡਾ ਇੱਥੇ, ਵੱਧ ਤੋਂ ਵੱਧ ਇਹੀ ਕਰ ਦੂਗੇ। ਆਪਣੀ ਜਿਹੜਾ ਝੂਠ ਆ ਉਹ ਕਿੰਨਾ ਖਿਲਾ ਸਕਦੇ ਆ ਦੁਨੀਆਂ ਦੇ ਵਿੱਚ, ਜੇ ਸਾਡੇ ਤੇ ਅਸਰ ਪੈਂਦਾ ਆ ਉੱਥੇ ਅਸੀਂ ਗਲਤ ਆ, ਦੁਸ਼ਮਣ ਨੇ ਤੇ ਕੰਮ ਕਰਨਾ ਹੀ ਆ, ਅਸਰ ਸਾਡੇ ਤੇ ਪੈ ਗਿਆ, ਇਹਦੇ ਵਿੱਚ ਸਾਡੇ ਚ ਕੋਈ ਘਾਟ ਆ, ਗੁਰੂ ਦੇ ਬਚਨ ਹਾਲੇ ਜਿਹੜੇ ਹਿਰਦੇ ਚ ਨਹੀਂ ਵਸਾ ਹੋਏ ਸਾਡੇ ਕੋਲ। ਇਹ ਜਿਹੜਾ ਡਰ ਆ ਜਾਂ ਲਾਲਚ ਆ, ਇਹਨੂੰ ਦੂਰ ਕਰਨ ਲਈ ਬਾਣੀ ਪੜ੍ਹਦੇ ਹਾਂ, ਇਹਨੂੰ ਦੂਰ ਕਰਨ ਲਈ ਅਸੀਂ ਗੁਰਦੁਆਰਾ ਸਾਹਿਬ ਸੰਗਤ ਲੈਂਦੇ ਹਾਂ, ਕਿ ਜਿੰਨਾ ਚਿਰ ਅਸੀਂ ਆਪਣੇ ਨਿਸ਼ਾਨੇ ਤੱਕ ਨਹੀਂ ਪਹੁੰਚਦੇ, ਛੋਟੇ ਘੱਲੇ ਘਾਰੇ ਤੋਂ ਬਾਅਦ ਉੱਥੇ ਜਦੋਂ ਅਰਦਾਸ ਹੋਈ ਸੀ ਤੇ ਇੱਕ ਗੱਲ ਉੱਥੇ ਪੰਥ ਪ੍ਰਕਾਸ਼ ਵਿੱਚ ਲਿਖੀ ਗਈ ਸੀ, ਇੱਕ ਮਤਾ ਪਾ ਦਿੱਤਾ ਗਿਆ ਸੀ ਕਿ ਹੁਣ ਅਸੀਂ ਕੀ ਕਰੀਏ ਕਿ ਲਖਪਤ ਰਾਏ ਨੇ ਐਡਾ ਵੱਡਾ ਕਾਂਡ ਸਾਡਾ ਕਰ ਦਿੱਤਾ ਹੈ। ਤੇ ਉਦੋਂ ਪੰਥ ਪ੍ਰਕਾਸ਼ ਵਿੱਚ ਇਹ ਗੱਲ ਲਿਖੀ ਗਈ ਸੀ ਕਿ ਜੋ ਨਿਕਸ ਜਹਿ ਰਾਜ ਲਹਿ ਮਰੇ ਗੁਰਪੁਰ ਜਹਿ, ਜਿਹੜਾ ਹੁਣ ਇਹ ਘੇਰੇ ਦੇ ਵਿੱਚੋਂ ਨਿਕਲ ਗਿਆ ਹੈ ਉਹਦਾ ਸਿਰਫ ਇੱਕੋ ਹੀ ਮਕਸਦ ਹੈ ਕਿ ਉਹਨੇ ਰਾਜ ਲਿਆਉਣਾ, ਕਿਉਂਕਿ ਇਹੋ ਜਿਹੇ ਘੱਲੂਘਾਰੇ ਆ ਮੁੜ ਮੁੜ ਕੇ ਸਾਡੇ ਨਾਲ ਹੋਊਗੇ ਜੇ ਅਸੀਂ ਆਪਣਾ ਰਾਜ ਨਹੀਂ ਸਥਾਪਿਤ ਕਰਾਂਗੇ। ਤੇ ਰਾਜ ਸਥਾਪਿਤ ਕਰਨ ਦੀ ਗੱਲ ਸਿਰਫ ਇਹ ਨਹੀਂ ਹੈਗੀ ਕਿ ਅਸੀਂ ਰਾਜ ਦੂਜਿਆਂ ਤੇ ਕਰਨਾ ਹੈ। ਜਦੋਂ ਮਹਾਰਾਜ ਨੇ ਕਿਹਾ ਹੈ ਨਾਨਕ ਰਾਜ ਚਲਾਇਆ ਸੱਚ ਕੋਟ ਸਦਾਣੀ ਨੀਵ ਦੇ, ਇਹੋ ਜਿਹਾ ਰਾਜ ਸੱਚ ਦਾ ਰਾਜ ਜਿਹੜਾ ਅਸੀਂ ਭਾਲਦੇ ਹਾਂ, ਜੇ ਅਸੀਂ ਕਿਸੇ ਨੂੰ ਡਰਾਉਂਦੇ ਨਹੀਂ ਨਾ ਡਰਦੇ ਹਾਂ ਤੇ ਕਿਹੋ ਜਿਹਾ ਰਾਜ ਹੋਊਗਾ ਸਾਡਾ। ਇਹ ਗੱਲਾਂ ਸਾਰੀਆਂ ਮੁੜ ਕੇ ਉੱਥੇ ਆਉਂਦੀਆਂ ਕਿ ਅਸੀਂ ਇਹੋ ਆਜ਼ਾਦ ਸੋਚ ਦੇ ਨਾਲ ਹੀ ਜੀ ਸਕਦੇ ਹਾਂ, ਨਹੀਂ ਤਾਂ ਜਿਹੜਾ ਅਸਲ ਮਕਸਦ ਜਿਹੜਾ ਪਹਿਲਾਂ ਦੱਸਿਆ ਗਿਆ ਸੀ ਖਾਲਸੇ ਪੰਥ ਦਾ ਤੇ ਗੁਰੂ ਗੋਬਿੰਦ ਸਿੰਘ ਦਾ ਉਹ ਪੂਰਾ ਨਹੀਂ ਹੁੰਦਾ। ਗੱਲ ਆ ਗਈ ਹੈ ਜਿਹੜੀ ਇੱਥੇ ਦੀ ਡੈਕੋਰੇਸ਼ਨ ਦੀ ਗੱਲ ਹੈ, ਗੁਰੂ ਜੀ ਛੋਟੇ ਲੇਖ ਦੇ ਵਿੱਚ ਇੰਨੀ ਕੀ ਸਾਈਜ਼ ਦਾ ਬਣਦਾ ਸੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੀ ਇਹਦਾ ਮਤਲਬ ਹੈ। ਇੱਕ ਪਾਸੇ ਜਿਹੜੀ ਫੋਟੋ ਵਾਲਾ ਗੁਰਦੁਆਰੇ ਦਾ ਬੈਨ ਜਿਹੜਾ ਉੱਥੇ ਲਿਖਿਆ ਆ ਕਿ ਓਂਟੇਰੀਓ ਗੁਰਦੁਆਰਾ ਬੈਨ ਅਫੀਸ਼ੀਅਲ ਰਿਪ੍ਰੈਜ਼ੈਂਟਿੰਗ ਇੰਡੀਆ, ਜਿਹੜਾ ਬੈਨ ਸ਼ਬਦ ਹੈ ਇਹ ਬੜਾ ਖੁੱਲ੍ਹਾ ਹੋ ਕੇ ਮੀਡੀਆ ਵਰਤ ਰਿਹਾ ਕਿ ਜਿਹੜਾ ਬੈਨ ਕੀਤਾ ਗਿਆ ਹੈ। ਹਾਲੇ ਤੱਕ ਤੁਸੀਂ ਦੇਖ ਸਕਦੇ ਹਾਂ ਨੈਕਸਟ ਸੈਂਟੈਂਸ ਜਿਹੜੀ ਥੱਲੇ ਆਉਂਦੀ ਹੈ ਜਿੱਥੇ ਫੋਟੋ ਲੱਗੀ ਹੈ, The decision was taken by a group representing 15 Gurdwaras who said officials were welcome into the place of worship only if they were there for personal reasons. Kisi nu rokya nahi ja raha Gurdwara jaan ton. Eh badi zaruri gall hai sikhan layi. Paave sikh koi bhi background ton aunda hai, kise bhi ghar chon aunda hai, saryan de mann de vich
eh apan sarvan kite oh vichar jehdi Canada de vich utthe diyan prabandhak committeeyan ne ik decision banaya hai ਕਿ ਸੰਗਤੀ ਰੂਪ ਦੇ ਵਿੱਚ ਤਾਂ ਇਹ ਜਿਹੜੇ ਕੌਂਸਲਰ ਨੇ ਜਾਂ ਹਾਈ ਕਮਿਸ਼ਨਰ ਨੇ ਇਹ ਆ ਸਕਦੇ ਨੇ, ਪਰ ਇਹਨਾਂ ਦੀ ਕੋਈ ਸਪੈਸ਼ਲ ਆਓ ਭਗਤ ਨਹੀਂ ਕੀਤੀ ਜਾਵੇਗੀ। ਅਤੇ ਇੰਡੀਆ ਦਾ ਮੀਡੀਆ ਪੈਟ ਪੈਟ ਕੇ ਇਹ ਗੱਲ ਕਹਿ ਰਿਹਾ ਕਿ ਉੱਥੇ ਦੇ 15 ਗੁਰੂ ਘਰਾਂ ਨੇ ਇਹਨਾਂ ਨੂੰ ਬੈਨ ਕਰ ਦਿੱਤਾ ਹੈ, ਇੰਡੀਅਨ ਕੌਂਸਲੇਟ ਜਾਂ ਹੋਰ ਜਿਹੜੇ ਉਹਨਾਂ ਨੂੰ ਬੈਨ ਕਰ ਦਿੱਤਾ ਗਿਆ ਹੈ। ਪਰ ਦੇਖਣ ਨੂੰ ਇੱਥੇ ਬਸ ਨਹੀਂ, ਨਵਨੀਤ ਸਿੰਘ ਬਿੱਟੂ ਜੋ ਕਾਂਗਰਸ ਦਾ ਹੈ ਉਹਨੇ ਤਾਂ ਇਸ ਦੇ ਉੱਤੇ ਬੜੀ ਸਪੀਚ ਵੀ ਇੱਕ ਕੀਤੀ ਹੈ। ਜੀ ਕੇ ਨੇ ਇਹਦੇ 'ਤੇ ਬਿਨਾਂ ਸੁਣੇ ਸੁਣਾਏ ਤੋਂ ਆਪਣੀ ਵਿਚਾਰ ਦੇ ਦਿੱਤੀ ਹੈ। ਪਰ ਜਦੋਂ ਸਾਰਾ ਕੁਝ ਦੇਖਦੇ ਹਾਂ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈ, ਕਿਉਂਕਿ ਜੋ ਵੀ ਹੈ ਸਾਰਿਆਂ ਨੂੰ ਦਿਖਦਾ ਹੈ ਔਰ ਸਾਰਿਆਂ ਨੂੰ ਪਤਾ ਹੈ। ਇਸ ਦੇ ਨਾਲ ਜੇਕਰ ਆਪਾਂ ਨਿਊਜ਼ੀਲੈਂਡ ਦੀ ਗੱਲ ਕਰ ਲੈਂਦੇ ਹਾਂ, ਨਿਊਜ਼ੀਲੈਂਡ ਦੇ ਵਿੱਚ ਵੀ ਸਾਨੂੰ ਬਹੁਤ ਕੁਝ ਦੇਖਣ ਨੂੰ ਮਿਲਦਾ ਹੈ। ਮੈਂ ਤੁਹਾਨੂੰ ਤੁਹਾਡੇ ਇੱਥੇ ਨਿਊਜ਼ੀਲੈਂਡ ਦੇ ਆਪੂ ਬਣੇ ਲੀਡਰ ਦੀਆਂ ਫੋਟੋਆਂ ਇੰਡੀਅਨ ਹਾਈ ਕਮਿਸ਼ਨਰ ਦੇ ਨਾਲ ਦਿਖਾ ਸਕਦਾ ਹਾਂ। ਤੁਸੀਂ ਹੁਣ ਆਪ ਸੋਚ ਸਕਦੇ ਹੋ ਕਿ ਉਹ ਕਿਹੜੀ ਤਰ੍ਹਾਂ ਸਾਂਝ ਪਾ ਕੇ ਬੈਠੇ ਨੇ। ਇੱਥੇ ਬਸ ਨਹੀਂ, ਉਹਨਾਂ ਦੀਆਂ ਸਾਂਝਾਂ ਜਿਹੜੀਆਂ ਨੇ ਉਹ ਵੀ ਮੈਂ ਤੁਹਾਨੂੰ ਦੱਸ ਸਕਦਾ। ਜੇਕਰ ਕਿਸੇ ਮੇਰੇ ਵੀਰ ਭੈਣ ਨੂੰ ਕੋਈ ਸ਼ੱਕ ਹੋਵੇ, ਕੋਈ ਇਹਦੇ ਵਿੱਚ ਅਤਕਥਨੀ ਹੋਵੇ ਕਿ ਮੈਂ ਬਿਨਾਂ ਪਰੂਫ ਤੋਂ ਤੁਹਾਡੇ ਨਾਲ ਜਾਂ ਉੱਦਾਂ ਕੋਈ ਗੱਲ ਕਰ ਰਿਹਾ, ਮੇਰਾ ਨੰਬਰ ਹੈ 0275736201, ਇਹਦੇ ਉੱਪਰ ਫੋਨ ਕਰ ਲਿਓ ਤਾਂ ਪਰੂਫ ਮੈਂ ਤੁਹਾਨੂੰ ਸੈਂਡ ਕਰ ਦੂੰ। ਜੇਕਰ ਕਿਤੇ ਉਹ ਲੀਡਰ ਮੇਰੀ ਕੋਈ ਗੱਲ ਸੁਣਦਾ ਹੋਵੇ ਜਾਂ ਉਹਦੇ ਆਲੇ ਦੁਆਲੇ ਦੇ ਸੁਣਦੇ ਹੋਣ, ਉਹ ਵੀ ਭਾਈ ਮੈਨੂੰ ਫੋਨ ਕਰ ਲਿਓ, ਮੈਂ ਪਰੂਫ ਦੇ ਦੂੰ। ਤਾਂ ਫਿਰ ਉਹ ਦੱਸ ਦੇਵੇ ਭਾਈ ਉਹ ਕਾਹਦੀ ਸਾਂਝ ਪਾ ਕੇ ਬੈਠਾ। ਬਹੁਤ ਕੁਝ ਚੱਲਦਾ ਹੈ, ਦੇਖਣਾ ਪਵੇਗਾ, ਸੋਚਣਾ ਪਵੇਗਾ। ਇਸ ਦੇ ਨਾਲ ਹੀ ਇੱਕ ਪਿਛਲੇ ਕੁਝ ਦਿਨਾਂ ਤੋਂ ਇੱਕ ਮੈਂ ਸੋਸ਼ਲ ਮੀਡੀਆ 'ਤੇ ਦੇਖ ਰਿਹਾ, ਜੋ ਨਿਊਜ਼ੀਲੈਂਡ ਦੀ ਪੁਲਿਸ ਹੈ ਉਹਨਾਂ ਨੇ ਆਪਣੀ ਨਵੀਂ ਭਰਤੀ ਦੇ ਲਈ ਇੱਕ ਐਡ ਬਣਾਈ ਹੈ ਜਿਹਦੇ ਉੱਤੇ ਸਾਡਿਆਂ ਕੁਝ ਨੁਮਾਇੰਦਿਆਂ ਨੇ ਆਪਣੇ ਵੱਲੋਂ ਸਟੇਟਮੈਂਟ ਦਿੱਤੀ ਹੈ। ਅਤੇ ਜਦੋਂ ਮੈਂ ਸੋਸ਼ਲ ਮੀਡੀਆ 'ਤੇ ਉਸ ਸਟੇਟਮੈਂਟ ਦੇ ਥੱਲੇ ਜਿਹੜੇ ਕਮੈਂਟ ਨੇ ਜਦੋਂ ਮੈਂ ਉਹ ਪੜ੍ਹਦਾ ਤਾਂ ਮੈਂ ਸੋਚ ਸੋਚਾਂ ਵਿੱਚ ਪੈ ਗਿਆ ਕਿ ਇਹ ਸਾਡੇ ਲੀਡਰ ਹਜੇ ਵੀ ਇੰਨੇ ਕੋਰੇ ਨੇ ਸਾਡੇ ਲੀਡਰਾਂ ਦੇ ਵਿੱਚ ਹਜੇ ਵੀ ਇੰਨੀ ਕੁ ਸੋਚਣ ਦੀ ਜਿਹੜੀ ਰਹਿ ਗਈ ਹੈ ਸਾਰੀ ਗੱਲਬਾਤ ਉਹਦੇ ਉੱਤੇ ਬਹੁਤ ਹੀ ਇਹੋ ਜਿਹੇ ਕਮੈਂਟ ਵੀ ਨੇ ਜਿਹੜੇ ਮੈਂ ਤੁਹਾਡੇ ਨਾਲ ਇੱਥੇ ਸਾਂਝੇ ਨਹੀਂ ਕਰ ਸਕਦਾ ਹਾਂ ਜਿਹੜੇ ਇਹਨਾਂ ਦੇ ਤੁਹਾਡੇ ਪਰਸਨਲ ਜਿਹੜੇ ਵਟਸਐਪ ਦੇ ਗਰੁੱਪ ਚੱਲਦੇ ਨੇ ਉੱਥੇ ਤਾਂ ਆਪਾਂ ਹਰੇਕ ਨੂੰ ਦਬਕਾ ਮਾਰ ਸਕਦੇ ਹਾਂ ਜੇ ਕੋਈ ਤੁਹਾਡੀ ਕੋਈ ਗੱਲ ਨਾ ਤੁਹਾਡੀ ਗੱਲ ਵਿੱਚ ਸਹਿਮਤੀ ਪ੍ਰਗਟ ਕਰਦਾ ਹੋਵੇ ਅਸੀਂ ਉਹਨੂੰ ਫਟਾਫਟ ਬਲੌਕ ਵੀ ਕਰ ਸਕਦੇ ਹਾਂ ਆਪਣੇ ਗਰੁੱਪ ਦੇ ਵਿੱਚੋਂ ਕੱਢ ਸਕਦੇ ਹਾਂ ਇਹੋ ਜਿਹਾ ਕੰਮ ਅਕਸਰ ਹੀ ਹੁੰਦੇ ਨੇ ਦੂਜਿਆਂ ਦੀਆਂ ਸਕਰੀਨ ਸ਼ੋਟ ਲੈ ਕੇ ਤੁਸੀਂ ਗੁਰੂ ਘਰਾਂ ਦੇ ਵਿੱਚੋਂ ਵੀ ਉਹਨਾਂ ਉੱਤੇ ਪਾਬੰਦੀਆਂ ਲਾ ਸਕਦੇ ਹੋ ਕੀ ਉਹ ਸਟੇਟਮੈਂਟਾਂ ਦੇਣ ਤੋਂ ਪਹਿਲਾਂ ਵਿਚਾਰ ਨਹੀਂ ਹੋ ਸਕਦੀ ਸੀ ਕੀ ਮੁੱਦਾ ਸੀ ਉਹ ਕੀ ਮਕਸਦ ਸੀ ਪਤਾ ਨਹੀਂ ਕਿਹੋ ਜਿਹੇ ਅਸੀਂ ਆਪਣੇ ਆਪ ਦੇ ਵਿੱਚ ਜਾਂ ਕਈ ਵਾਰੀ ਅਸੀਂ ਜਲਦ ਪੁਣੇ ਦੇ ਵਿੱਚ ਆ ਕੇ ਇਹੋ ਜਿਹੀ ਸਟੇਟਮੈਂਟ ਕੱਢ ਦਿੰਦੇ ਹਾਂ ਜਾਂ ਮੀਡੀਆ ਵਾਲੇ ਨੇ ਨੂੰ ਅਸੀਂ ਗੱਲ ਚੰਗੀ ਤਰ੍ਹਾਂ ਸਮਝਾ ਹੀ ਨਹੀਂ ਸਕੇ ਪਰ ਜਿਹੜੀ ਅਸੀਂ ਇੱਕ ਬੰਦੇ ਨੂੰ ਦੋ ਬੰਦਿਆਂ ਨੂੰ ਤਿੰਨਾਂ ਨੂੰ ਚੌਹਾਂ ਨੂੰ ਪੰਜਾਂ ਨੂੰ ਦਸਾਂ ਨੂੰ ਵੀਹਾਂ ਨੂੰ ਆਪਣੇ ਭਾਈਚਾਰੇ ਦੇ ਵਿੱਚੋਂ ਦਬਕਾ ਮਾਰ ਕੇ ਬੰਦ ਕਰਾ ਦਿਆਂਗੇ ਜਾਂ ਕਹਿ ਦਾਂਗੇ ਕਿ ਅਸੀਂ ਤੁਹਾਨੂੰ ਪ੍ਰਸ਼ਾਦ ਦੇ ਦਿਆਂਗੇ ਜਾਂ ਆਹ ਕਰ ਦਿਆਂਗੇ ਉਹ ਕਰ ਦਿਆਂਗੇ ਧਮਕੀਆਂ ਦੇ ਦੋਗੇ ਵਿਸ਼ਾ ਵੱਖਰਾ ਹੈ ਪਰ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਐਡੀ ਵੱਡੀ ਤਾਦਾਦ ਦੇ ਵਿੱਚ ਨੋਰਮਲ ਜਿਹੜਾ ਸਮਾਜ ਦੇ ਵਿੱਚ ਵਿਚਰ ਰਿਹਾ ਸਿੱਖ ਹੈ ਸਿੱਖ ਨੌਜਵਾਨ ਹੈ ਸਿੱਖ ਭੈਣ ਹੈ ਸਿੱਖ ਬੀਬੀ ਹੈ ਉਹਦਾ ਕੀ ਕਸੂਰ ਹੈ ਉਹ ਉਹ ਸਾਰਿਆਂ ਨੂੰ ਹੀ ਟਾਰਗੇਟ ਕੀਤਾ ਜਾਂਦਾ ਹੈ ਉੱਥੇ ਸੋਸ਼ਲ ਮੀਡੀਆ ਦੇ ਮੈਸੇਜ ਦੇ ਵਿੱਚ ਇੱਕ ਗੱਲ ਮੈਂ ਸਾਂਝੀ ਕਰ ਦੇਵਾਂ ਮਤ ਜਾਣਿਓ ਇਸ ਮਤ ਸਮਝਿਓ ਕਿ ਮੈਨੂੰ ਕਿਸੇ ਦਾ ਵਿਰੋਧ ਹੈ ਕੋਈ ਵਿਰੋਧ ਨਹੀਂ ਮੈਨੂੰ ਨਾ ਮੈਨੂੰ ਕਿਸੇ ਦਾ ਡਰ ਹੈ ਪਰ ਐਡੇ ਐਡੇ ਅਸੀਂ ਐਡੇ ਸਾਡੇ ਕੋਰੇ ਲੀਡਰ ਆਪੂ ਬਣੇ ਲੀਡਰ ਮੈਂ ਤਾਂ ਇਹੀ ਕਹਾਂ ਆਪੂ ਬਣੇ ਲੀਡਰ ਔਰ ਅਸੀਂ ਹਜੇ ਤੱਕ ਆਪਣੀ ਕੌਮ ਨੂੰ ਇੱਥੇ ਜੋ ਵੀ ਦੇਖਦੇ ਹਾਂ ਹਮੇਸ਼ਾ ਹੀ ਇਹੋ ਜਿਹੀ ਕੋਈ ਨਾ ਕੋਈ ਪੁੱਠੀ ਸਿੱਧੀ ਸਟੇਟਮੈਂਟ ਦੇ ਕੇ ਅਤੇ ਇੱਥੇ ਹੀ ਜੇ ਮੈਂ ਇੱਕ ਹੋਰ ਗੱਲ ਕਰਦੇ ਹਾਂ ਉਦੋਂ ਅਸੀਂ ਕਿੱਥੇ ਸੀ ਜਦੋਂ ਸਾਡੇ ਹੀ ਲੀਡਰ ਵੱਲੋਂ ਇੱਕ ਵੱਡਾ ਫਰੋਡ ਕੀਤਾ ਗਿਆ ਜਦੋਂ ਉਹਨੂੰ ਲਿਜਾ ਕੇ ਉੱਥੇ ਥਾਣੇ ਵਿੱਚ ਬੰਦ ਕੀਤਾ ਗਿਆ ਉਦੋਂ ਉਹਦੀ ਦਸਤਾਰ ਕਿੱਥੇ ਸੀ ਉਦੋਂ ਦਸਤਾਰ ਦਾ ਫਿਕਰ ਨਾ ਆਇਆ ਸਾਨੂੰ ਹਰੇਕ ਵਾਰੀ ਅਸੀਂ ਇਹ ਠੇਕਾ ਲੈ ਛੱਡਿਆ ਕਿ ਅਸੀਂ ਥੂ ਥੂ ਹੀ ਕਰਾਉਣੀ ਹੈ ਹਰੇਕ ਕੋਈ ਬੜਾ ਸੁੱਕਾ ਜਾਣ ਹੀ ਨਹੀਂ ਦੇਣਾ ਜੇ ਉਹ ਜਿੰਨਾ ਕੁ ਮੈਂ ਸੋਚਦਾ ਹੋ ਸਕਦਾ ਮੈਂ ਗਲਤ ਹੋਵਾਂ ਔਰ ਮੈਂ ਕਿਸੇ ਦੀ ਸੋਚ ਦੇ ਮੁਤਾਬਕ ਨਾ ਫਿੱਟ ਬੈਠਦਾ ਹੋਵਾਂ ਨਾ ਖਰਾ ਉਤਰਦਾ ਹੋਵਾਂ ਕਿ ਉਹ ਸਟੇਟਮੈਂਟ ਦੇਣ ਤੋਂ ਪਹਿਲਾਂ ਪੁਲਿਸ ਦੇ ਕਮਿਸ਼ਨਰ ਨਾ ਪੁਲਿਸ ਦੇ ਮੁੱਖ ਅਧਿਕਾਰੀਆਂ ਨਾ ਵਿਚਾਰ ਚਰਚਾ ਜਾਂ ਉਹਨਾਂ ਦੇ ਨਾਲ ਸਾਡੇ ਇੰਨੇ ਪੁਲਿਸ ਦੇ ਵਿੱਚ ਹੋਰ ਸਾਡੇ ਨੌਜਵਾਨ ਨੇ ਕਰਕੇ ਉਹਨਾਂ ਨੂੰ ਕੋਈ ਨਵੀਂ ਐਡ ਜਾਂ ਨਵੇਂ ਤਰੀਕੇ ਦੇ ਨਾਲ ਜਾਂ ਉਹਨਾਂ ਨੂੰ ਕਿਸੇ ਹੋਰ ਸਮਝਾਇਆ ਜਾ ਸਕਦਾ ਸੀ ਜਾਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਸੀ ਕਿ ਇੱਕ ਇਹੋ ਹੀ ਸੀਗਾ ਰਸਤਾ ਪਤਾ ਨਹੀਂ ਕੀ ਹੋ ਰਿਹਾ ਇਹ ਸਾਡੇ ਲਈ ਇੱਕ ਬਹੁਤ ਹੀ ਮਾੜੀ ਗੱਲ ਹੈ ਕੋਈ ਵੀ ਗੱਲਬਾਤ ਜਾਂ ਸਟੇਟਮੈਂਟ ਦੇਣ ਤੋਂ ਪਹਿਲਾਂ ਸਾਨੂੰ ਕਿਸੇ ਨਾ ਕਿਸੇ ਪਲੇਟਫਾਰਮ 'ਤੇ ਇਕੱਠੇ ਹੋ ਕੇ ਉਸ 'ਤੇ ਇਹੋ ਜਿਹੀ ਵਿਚਾਰ ਕਰ ਲੈਣੀ ਚਾਹੀਦੀ ਹੈ ਇਹ ਨਾ ਸਮਝੋ ਕਿ ਮੈਂ ਉਸ ਉਹਦੇ ਵਿੱਚ ਮੈਨੂੰ ਭਾਵੇਂ ਤੁਸੀਂ ਨਾ ਵੀ ਕੋਈ ਸੱਦਿਓ ਮੈਂ ਕੋਈ ਐਡਾ ਸਮਝਦਾਰ ਜਾਂ ਮੈਂ ਸਿਆਣਾ ਨਹੀਂ ਹੈ ਹੋਰ ਬੜੇ ਬਜ਼ੁਰਗ ਬੈਠੇ ਨੇ ਬੜੇ ਸਿਆਣੇ ਬੈਠੇ ਨੇ ਅਸੀਂ ਆਪਣੀ ਕੌਮ ਨੂੰ ਨਿਖਾਰਨਾ ਹੈ ਅਸੀਂ ਹਰ ਰੋਜ਼ ਪਿਛਲੇ ਪਾਸੇ ਨੂੰ ਲੈ ਕੇ ਜਾਂਦੇ ਹਾਂ ਮੈਨੂੰ ਇੱਕ ਮੈਸੇਜ ਆਇਆ ਮੈਂ ਉਹਦੇ ਉੱਤੇ ਥੋੜ੍ਹੀ ਜਿਹੀ ਵਿਚਾਰ ਕਰ ਲਵਾਂ ਹੁਣੇ ਫਿਰ ਮੇਰੇ ਫੋਨ ਦੇ ਉੱਤੇ ਉਹ ਕਹਿੰਦੇ ਜੀ ਨਾਂ ਵੀ ਦੱਸ ਦਿਓ ਮੈਂ ਨਾਂ ਦੱਸ ਦਿੰਦਾ ਸੁਪਰੀਮ ਸਿੱਖ ਸੁਸਾਇਟੀ ਦਾ ਮੁੱਖ ਬੁਲਾਰਾ ਇੰਡੀਅਨ ਹਾਈ ਕਮਿਸ਼ਨਰ ਦੇ ਨਾਲ ਉਹਦੀਆਂ ਫੋਟੋਆਂ ਮੈਂ ਤੁਹਾਨੂੰ ਦਿਖਾ ਸਕਦਾ ਜੇ ਕਿਸੇ ਨੂੰ ਸ਼ੱਕ ਹੋਵੇ ਤਾਂ ਮੈਨੂੰ ਫੋਨ ਕਰ ਲਿਓ ਸ਼ੱਕ ਹੋਵੇ ਤਾਂ ਮੈਨੂੰ ਫੋਨ ਜ਼ਰੂਰ ਕਰ ਲਿਓ ਕਿਸੇ ਨੂੰ ਵਟਸਐਪ 'ਤੇ ਫੋਟੋ ਚਾਹੀਦੀ ਹੋਵੇ ਮੈਨੂੰ ਦੱਸ ਦਿਓ ਮੈਂ ਭੇਜ ਦੂੰ ਔਰ ਮੇਰੇ ਕੋਲ ਇਹੋ ਜਿਹੀਆਂ ਕਈ ਲਿਖਤਾਂ ਪਈਆਂ ਨੇ ਜਿਹਦੇ ਵਿੱਚ ਹਮੇਸ਼ਾ ਹੀ ਵਧੀਆ ਸੋਚ ਵਾਲਿਆਂ ਨੂੰ ਡਿਫਰੈਂਟ ਤਰੀਕੇ ਦੇ ਨਾਲ ਟਾਰਗੇਟ ਕੀਤਾ ਜਾਂਦਾ ਹੈ ਕੋਈ ਵੀ ਹੋਵੇ ਭਾਵੇਂ ਤੁਸੀਂ ਹੋ ਚਾਹੇ ਮੈਂ ਹੋਵਾਂ ਜਾਂ ਹੋਰ ਕੋਈ ਹੋਵੇ ਜਿਹੜਾ ਕੋਈ ਸੱਚੀ ਗੱਲ ਥੋੜ੍ਹੀ ਬਹੁਤੀ ਕਰਨੀ ਚਾਹੁੰਦਾ ਚਲੋ ਜੀ ਉਹਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਉਹਨੂੰ ਡਰਾਇਆ ਜਾਂਦਾ ਇੱਥੇ ਤੱਕ ਕਿ ਉਹਦੀਆਂ ਉਹਨੂੰ ਗੁਰਦੁਆਰੇ 'ਚੋਂ ਬੈਨ ਵੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਧਮਕੀਆਂ ਦਿੱਤੀਆਂ ਜਾਣਗੀਆਂ ਮੈਂਬਰਸ਼ਿਪ ਖਾਰਜ ਕੀਤੀ ਜਾਵੇਗੀ ਹੋਰ ਬਹੁਤ ਕੁਛ ਕੀਤਾ ਜਾਵੇਗਾ ਬਹੁਤ ਕੁਛ ਚੱਲਦਾ ਹੈ ਇਹ ਇੱਕ ਵਰਤਾਰਾ ਜੋ ਚੱਲ ਰਿਹਾ ਹੈ ਅਸੀਂ ਜੇਕਰ ਇਸ ਵਰਤਾਰੇ ਨੂੰ ਨਾ ਰੋਕਿਆ ਨਾ ਠੱਲ ਪਾਈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਡੇ ਲਈ ਇੱਕ ਬਹੁਤ ਘਾਤਕ ਸਿੱਧ ਹੋਵੇਗਾ ਔਰ ਸਾਡੀ ਜਿਹੜੀ ਜਨਰੇਸ਼ਨ ਆਉਣ ਵਾਲੀ ਹੈ ਉਹ ਪੁੱਛੇਗੀ ਉਹਨੂੰ ਅਸੀਂ ਜਵਾਬਦੇਹ ਹੋਣਾ ਪਵੇਗਾ ਸਾਨੂੰ ਬਹੁਤ ਕੁਝ ਤੇ ਇਸ ਦੇ ਨਾਲ ਹੀ ਜਿਹੜਾ ਜਿੱਥੇ ਇੰਡੀਆ ਦਾ ਮੀਡੀਆ ਉਸ ਸਟੇਟਮੈਂਟ ਨੂੰ ਗਲਤ ਬਿਆਨਬਾਜ਼ੀ ਦੇ ਰਾਹੀਂ ਉੱਥੇ ਪਰੋਸ ਰਿਹਾ ਸੀ ਉਸ ਦੇ ਨਾਲ ਹੀ ਹੁਣ ਅਮਰੀਕਾ ਦੇ ਤਕਰੀਬਨ 100 ਗੁਰੂ ਘਰ ਦੀਆਂ ਕਮੇਟੀਆਂ ਨੇ ਵੀ ਇਹ ਮਤਾ ਪਾ ਦਿੱਤਾ ਹੈ ਕਿ ਕੋਈ ਵੀ ਆਫਿਸ਼ਲੀ ਤੌਰ ਦੇ ਉੱਤੇ ਗੁਰਦੁਆਰੇ ਦੀ ਸਟੇਜ ਦੇ ਉੱਤੇ ਗੁਰਦੁਆਰੇ ਵੱਲੋਂ ਦੀ ਪ੍ਰਬੰਧਕ ਕਮੇਟੀ ਵੱਲੋਂ ਕਿਸੇ ਨੂੰ ਵੀ ਇਹਨਾਂ ਨੁਮਾਇੰਦਿਆਂ ਨੂੰ ਜੋ ਆਫਿਸ਼ਲੀ ਤੌਰ ਦੇ ਉੱਤੇ ਇੰਡੀਅਨ ਹਾਈ ਹਿੰਦੁਸਤਾਨ ਦੀ ਸਰਕਾਰ ਦੇ ਕਰਿੰਦੇ ਨੇ ਉਹਨਾਂ ਨੂੰ ਉੱਥੇ ਸਨਮਾਨ ਨਹੀਂ ਦਿੱਤਾ ਜਾਵੇਗਾ ਉਹਨਾਂ ਨੂੰ ਮਾਣ ਨਹੀਂ ਦਿੱਤਾ ਜਾਵੇਗਾ ਸੰਗਤੀ ਰੂਪ ਦੇ ਵਿੱਚ ਵਿਚਰਨ ਕੋਈ ਪ੍ਰੋਬਲਮ ਨਹੀਂ ਹੈ ਗੁਰੂ ਘਰ ਆਉਂਦੇ ਨੇ ਕੋਈ ਪ੍ਰੋਬਲਮ ਨਹੀਂ ਹੈ ਪਰ ਹੈਰਾਨੀ ਇਹ ਹੁੰਦੀ ਹੈ ਇੰਡੀਆ ਦਾ ਮੀਡੀਆ ਪਿੱਟ ਪਿੱਟ ਕੇ ਇੱਕੋ ਹੀ ਗੱਲ ਕਰ ਰਿਹਾ ਹੈ ਕਿ ਉਹਨਾਂ ਨੇ ਸਾਨੂੰ ਗੁਰਦੁਆਰਿਆਂ 'ਚੋਂ ਬੈਨ ਲਾ ਦਿੱਤਾ ਔਰ ਸ਼ਬਦ ਕੀ ਵਰਤਿਆ ਜਾ ਰਿਹਾ ਖਾਲਿਸਤਾਨੀ ਖਾਲਿਸਤਾਨੀਆਂ ਨੇ ਸਾਨੂੰ ਇੰਡੀਅਨ ਜਿਹੜੇ ਅਹੁਦੇਦਾਰ ਨੇ ਉਹਨਾਂ ਨੂੰ ਬੈਨ ਲਾ ਦਿੱਤਾ ਖਾਲਿਸਤਾਨੀਆਂ ਨੇ ਇਹ ਉੱਥੇ ਪ੍ਰੋਪੋਗੰਡਾ ਕੀਤਾ ਜਾ ਰਿਹਾ ਸਮਾਂ ਤਕਰੀਬਨ ਖਤਮ ਹੀ ਹੋਣ ਵਾਲਾ ਹੈ ਆਉਣ ਵਾਲੇ ਦਿਨਾਂ ਵਿੱਚ ਜਿਵੇਂ ਗੁਰੂ ਨੇ ਚਾਹਿਆ ਤੇ ਮੈਂ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰੀ ਭਰਾਂਗਾ ਜੋ ਕੈਨੇਡਾ ਦੀ ਤੇ ਅਮਰੀਕਾ ਦੀ ਇੰਗਲੈਂਡ ਦੀ ਤੇ ਜਰਮਨ ਦੀ ਸੰਗਤ ਨੇ ਫੈਸਲਾ ਲਿਆ ਹੈ ਤੇ ਆਸਟ੍ਰੇਲੀਆ ਦੇ ਵਿੱਚ ਵੀ ਗੱਲ ਚੱਲ ਰਹੀ ਹੈ ਗੁਰੂ ਕਰੇ ਇਹੋ ਜਿਹਾ ਫੈਸਲਾ ਸਾਨੂੰ ਨਿਊਜ਼ੀਲੈਂਡ ਦੀ ਸਿੱਖ ਸੰਗਤ ਨੂੰ ਵੀ ਸੁਣਨ ਨੂੰ ਮਿਲੇ ਤਾਂ ਅਸੀਂ ਉਸ ਆਪਣੇ ਕੌਮੀ ਪੱਧਰ ਦੇ ਉੱਤੇ ਇੱਕ ਮੁੱਠ ਹੋਣ ਦਾ ਜਿਹੜਾ ਉਸ ਸਰਕਾਰ ਨੂੰ ਦੱਸ ਸਕੀਏ ਕਿ ਸਿੱਖ ਅਜੇ ਵੀ ਇਕੱਠੇ ਨੇ ਧੜੇ ਬੰਦੀਆਂ ਤੋਂ ਉੱਤੇ ਉੱਠ ਕੇ ਕੌਮੀ ਮਸਲੇ ਦੀ ਗੱਲ ਕਰੀਏ ਇੰਨੀਆਂ ਹੀ ਗੱਲਾਂ ਦੇ ਨਾਲ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਆਉਣ ਵਾਲੇ ਦਿਨਾਂ ਵਿੱਚ ਜਿਵੇਂ ਗੁਰੂ ਨੇ ਚਾਹਿਆ ਤੇ ਮੈਂ ਆਪ ਜੀ ਦੀ ਸੇਵਾ ਦੇ ਵਿੱਚ ਫਿਰ ਹਾਜ਼ਰੀ ਭਰਾਂਗਾ ਜੀ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਨਵੇਂ ਵਰੇ ਦੀ ਆਪ ਸਾਰਿਆਂ ਨੂੰ ਲੱਖ ਲੱਖ ਵਧਾਈ ਗੁਰੂ ਕਰੇ ਤੁਸੀਂ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਵਿੱਚ ਇਸ ਵਰੇ ਦੇ ਵਿੱਚ ਆਪਣਾ ਜੀਵਨ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਪਣ ਕਰਦੇ ਹੋਏ ਸੱਚ ਤੇ ਹੱਕ ਤੇ ਪਹਿਰਾ ਦੇਣ ਦੀ ਗੱਲ ਕਰਦੇ ਹੋਏ ਇਸ ਵਰੇ ਦੇ ਵਿੱਚ ਆਪਣੇ ਜੀਵਨ ਦੇ ਸਵਾਸਾਂ ਦੀ ਜਿਹੜੀ ਪੂੰਜੀ ਹੈ ਉਹ ਪੂਰੀ ਕਰੋ ਔਰ ਗੁਰਸਿੱਖ ਬਣ ਕੇ ਜੀਣ ਦੀ ਕੋਸ਼ਿਸ਼ ਕਰੀਏ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਰੱਬ ਦੇ ਪੁਜਾਰੀਓ ਸਪੋਲੀਆਂ ਦੀ ਪੂਜਾ ਕਰੋ ਐਦੋ ਚੰਗਾ ਦੀਵਾ ਤੁਸੀਂ ਬਾਲੋ ਸ਼ਮਸ਼ਾਨ ਤੇ ਸ਼ੇਰਾਂ ਦਾ ਸਰੂਪ ਲੈ ਕੇ ਭੇਡਾਂ ਵਾਲੀ ਚਾਲ ਚੱਲੋ ਵੱਟਾਂ ਨਾਲ ਲਗਾਓ ਪੰਥ ਖਾਲਸੇ ਦੀ ਸ਼ਾਨ ਤੇ
ਖਾਲਸੇ ਦਾ ਇੱਕੋ ਇੱਕ ਹਾਜ਼ਰਾ ਹਜ਼ੂਰ ਗੁਰ ਜਿਸ ਦੀ ਮਹਿਮਤ ਇਹਨਾਂ ਲੋਕਾਂ ਦੀ ਜ਼ਬਾਨ ਤੇ ਦਸਵੇਂ ਹਜ਼ੂਰ ਨੇ ਹਜ਼ੂਰ ਸਾਹਿਬ ਥਾਪਿਆ ਏ ਆਪ ਗੁਰੂ ਗ੍ਰੰਥ ਸਾਹਿਬ ਗੁਰੂ ਦੇ ਸਥਾਨ ਤੇ
ਰੱਬ ਦੇ ਪੁਜਾਰੀ ਸਪੋਲੀਆਂ ਦੀ ਪੂਜਾ ਕਰੋ ਐਦੋ ਚੰਗਾ ਦੀਵਾ ਤੁਸੀਂ ਬਾਲੋ ਸ਼ਮਸ਼ਾਨ ਤੇ ਸ਼ੇਰਾਂ ਦਾ ਸਰੂਪ ਲੈ ਕੇ ਭੇਡਾਂ ਵਾਲੀ ਚਾਲ ਚੱਲੋ ਵੱਟਾਂ ਨਾਲ ਲਗਾਓ ਪੰਥ ਖਾਲਸੇ ਦੀ ਸ਼ਾਨ ਤੇ
ਖਾਲਸੇ ਦਾ ਇੱਕੋ ਇੱਕ ਹਾਜ਼ਰਾ ਹਜ਼ੂਰ ਗੁਰ ਜਿਸ ਦੀ ਮਹਿਮਤ ਇਹਨਾਂ ਲੋਕਾਂ ਦੀ ਜ਼ਬਾਨ ਤੇ ਦਸਵੇਂ ਹਜ਼ੂਰ ਨੇ ਹਜ਼ੂਰ ਸਾਹਿਬ ਥਾਪਿਆ ਏ ਆਪ ਗੁਰੂ ਗ੍ਰੰਥ ਸਾਹਿਬ ਗੁਰੂ ਦੇ ਸਥਾਨ ਤੇ
ਫਿਰ ਵੀ ਕੋਈ ਅੰਨੇ ਬੋਲੇ ਮੂਰਖਾਂ ਦੇ ਟੋਲੇ ਛੱਡ ਸ਼ਮਾ ਨੂੰ ਪਟੇਕਦੇ ਨੇ ਮੱਥੇ ਸ਼ਮਾ ਦਾਨ ਤੇ ਐਵੇਂ ਲੋਕੀ ਭੜਕਦੇ ਪਖੰਡੀਆਂ ਦੇ ਡੇਰਿਆਂ ਤੇ ਗੁਰੂ ਗ੍ਰੰਥ ਜੀਆ ਗੁਰੂ ਕਿਹੜਾ ਹੈ ਜਹਾਨ ਤੇ
ਗੁਰੂ ਬਿਨਾਂ ਗਤਨੀ ਜ ਲਾਜਣੀ ਦੇ ਪਤਨੀ ਜ ਜ਼ਿੰਦਗੀ ਦਾ ਤਤਨੀ ਜ ਸਤ ਜਾਣੋ ਪਿਆਰਿਓ ਪੀੜਤਾਂ ਦੀ ਪੀੜ ਹਰੇ ਤਲੀ ਉੱਤੇ ਸੀਸ ਤਾਰੇ ਸੇਵਕਾਂ ਜੂਝ ਮਰੇ ਐਸਾ ਗੁਰੂ ਤਾਰਿਓ
ਖਿੰਗਰਾ ਨੂੰ ਬੂਰ ਦੇਵੇ ਉਹਨੂੰ ਨਾ ਵਿਸਾਰਿਓ ਆਤਮਾ ਨੂੰ ਰੰਗ ਦੇਵੇ ਜੋਣ ਦਾ ਉਮੰਗ ਦੇਵੇ ਸਾਤ ਅੰਗ ਸੰਗ ਦੇਵੇ ਉਸ ਨੂੰ ਚਤਾਰਿਓ
ਐਸਾ ਗੁਰੂ ਦਸਵੇਂ ਹਜੂਰ ਸਾਨੂੰ ਬਖਸ਼ਿਆ ਏ ਰੱਖੀਏ ਭਰੋਸਾ ਕਿਉਂ ਨਾ ਸੱਚੇ ਸੁਲਤਾਨ ਤੇ ਐਵੇਂ ਲੋਕੀ ਪੜਕਦੇ ਪਖੰਡੀਆਂ ਦੇ ਡੇਰਿਆਂ ਤੇ ਗੁਰੂ ਗ੍ਰੰਥ ਜਿਹਾ ਗੁਰੂ ਕਿਹੜਾ ਹੈ ਜਹਾਨ ਤੇ
ਮੈਨੂੰ ਜਦੋਂ ਦਾਤਰੀ ਦੇ ਵਾਂਗ ਸਾਨੂੰ ਵੱਡਦਾ ਸੀ ਉਦੋਂ ਕਿਹੜਾ ਗੁਰੂ ਸਾਡੇ ਦੁੱਖਾਂ ਦਾ ਭਾਈਵਾਲ ਸੀ ਬੀਟੀ ਦੀਆਂ ਡਾਂਗਾਂ ਤੇ ਗੋਲੀਆਂ ਦੇ ਮੀਂਹ ਵੇਲੇ ਕਿਹੜਾ ਇਹਨਾਂ ਦੰਬੀਆਂ ਪਖੰਡੀਆਂ ਚੋਂ ਨਾਲ ਸੀ
ਚਰਖੜੀਆਂ ਤੇ ਚੜੇ ਅਸੀਂ ਜੰਡਾਂ ਨਾਲ ਸਣੇ ਅਸੀਂ ਪੱਠੀਆਂ ਚ ਘੜੇ ਅਸੀਂ ਕਿਸ ਦਾ ਕੁਮਾਲ ਸੀ ਉਦੋਂ ਇਹ ਗੁਰਾਂ ਦੱਸਾਂ ਜੋਤਾਂ ਦੀ ਨੂਰਾਨੀ ਜੋਤ ਸੱਚ ਦੀ ਨੂਰਾਨੀ ਜੋਤ ਪੰਥ ਤੇ ਦਿਆਲ ਸੀ
ਐਸੇ ਸ਼ਬਦ ਰੂਪ ਗੁਰੂ ਤੋਂ ਅਸੀਂ ਸਾਂ ਲਈਏ ਝੰਡੇ ਜੇ ਦੇ ਝੂਲਦੇ ਨੇ ਜਿਵੇਂ ਸਮਾਨ ਤੇ ਐਵੇਂ ਲੋਕੀ ਭੜਕਦੇ ਪਖੰਡੀਆਂ ਦੇ ਡੇਰਿਆਂ ਤੇ ਗੁਰੂ ਗ੍ਰੰਥ ਜਿਹਾ ਗੁਰੂ ਕਿਹੜਾ ਹੈ ਜਹਾਨ ਤੇ
ਆ ਗਿਆ ਜਮਾਨਾ ਫਿਰ ਕੂੜ ਤੇ ਕਸਤ ਵਾਲਾ ਮੇਲੇ ਲੱਗੇ ਰਹਿੰਦੇ ਠੱਗਾਂ ਵੱਗਾਂ ਦੀ ਦੁਕਾਨ ਤੇ ਕੰਮ ਦੇ ਵਪਾਰੀ ਗੁਰੂ ਮਾਇਆ ਦੇ ਪੁਜਾਰੀ ਡੰਗ ਮਾਰਦੇ ਨੇ ਸੱਪਾਂ ਵਾਂਗੂ ਸੇਵਕਾਂ ਦੀ ਜਾਨ ਤੇ
ਸੇਵਕਾਂ ਦੇ ਅੱਗੇ ਅੱਗੇ ਦਾਸੀਆਂ ਦੇ ਪਿੱਛੇ ਪਿੱਛੇ ਨੱਚਦੇ ਸ਼ਰਾਬੀ ਗੁਰੂ ਤਬਲੇ ਦੀ ਤਾਨ ਤੇ ਸਾੜਨੇ ਨੇ ਪੈਣੇ ਸਾਨੂੰ ਫੇਰ ਇਹ ਮਸੰਦ ਲੋਕੋ ਮਾਰਦੇ ਨੇ ਚੋਟ ਜਿਹੜੇ ਸਿੱਖੀ ਦੇ ਨਿਸ਼ਾਨ ਤੇ
ਜਾਣਦਾ ਹੈ ਜੱਗ ਸਾਰੇ ਸਿੱਖੀ ਦੀਆਂ ਆਸ਼ਿਕਾਂ ਨੂੰ ਲੱਖਾਂ ਵਾਰੀ ਜੰਗ ਜਿੱਤੇ ਜੰਗ ਦੇ ਮੈਦਾਨ ਤੇ ਐਵੇਂ ਲੋਕੀ ਪੜਕਦੇ ਪਖੰਡੀਆਂ ਦੇ ਡੇਰਿਆਂ ਤੇ ਗੁਰੂ ਗ੍ਰੰਥ ਜਿਹਾ ਗੁਰੂ ਕਿਹੜਾ ਹੈ ਜਹਾਨ ਤੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਮੇਰਾ ਦਿਲ ਕੀਤਾ ਕਿ ਕੁਝ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ ਗੀਤ ਲਿਖਿਆ ਕੁਲਵੀਰ ਸਹੋਤਾ ਡਾਂਸੀਵਾਲ ਸਾਡੇ ਵੱਡੇ ਭਾਜੀ ਇੱਥੇ ਸਰੀ ਤੋਂ ਅਤੇ ਮੇਰੇ ਨਾਲ ਨੇ ਮਿਊਜ਼ਿਕ 'ਤੇ ਸਾਥ ਦੇ ਰਹੇ ਨੇ ਜੈਲੀ ਮਾਨਵੀਰਾ ਅਤੇ ਆ ਜਾਓ ਆਪਾਂ ਚੰਦ ਲਾਈਨਾਂ ਉਹਨਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰੀਏ ਪਹਿਲਾਂ ਤੁਰ ਚੱਲਿਓ ਸੁਆ ਕੇ ਪਹਿਲਾਂ ਤੁਰ ਚੱਲਿਓ